दीपक जी, स्वागत है तुहाडा। सत श्री अकाल जी।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਅੱਜ ਨਾ ਅਸੀਂ ਖਬਰਾਂ ਦੇ ਰੌਂ ਤੋਂ ਹਟ ਕੇ ਪਹਿਲਾਂ ਖਬਰਾਂ ਵਗੈਰਾ ਸਾਰੀਆਂ ਡਿਸਕਸ ਕੀਤੀਆਂ, ਸਭ ਕੁਝ ਕੀਤਾ, ਓਪਨ ਲਾਈਨ ਸੈਗਮੈਂਟ ਕੀਤਾ ਪਿਛਲੇ ਆਵਰ 'ਚ ਕਿ ਸੁਣਨ ਵਾਲਿਆਂ ਕੋਲ ਕਿੰਨੇ ਸ਼ੂਜ਼ ਨੇ ਅਤੇ ਜਦੋਂ ਸ਼ੂਜ਼ ਖਰੀਦਦੇ ਨੇ ਔਨਲਾਈਨ ਖਰੀਦਦੇ ਨੇ ਕਿ ਸਟੋਰ ਜਾ ਕੇ ਖਰੀਦਣ ਨੂੰ ਤਰਜੀਹ ਦਿੰਦੇ ਨੇ, ਫੇਵਰੇਟ ਪੇਅਰ ਆਫ ਸ਼ੂਜ਼ ਕਿਹੜਾ। ਹੁਣ ਦੇਖੋ, ਇੱਕ ਸਮਾਂ ਅਜਿਹਾ ਸੀ ਕਿ ਜੁੱਤੀ ਬੰਦੇ ਕੋਲ ਇੱਕੋ ਹੁੰਦੀ ਸੀ ਅਤੇ ਉਹੀ ਜਿਹੜੀ ਜੁੱਤੀ ਸੀ ਉਹੀ ਇਸਤੇਮਾਲ ਕੀਤੀ ਜਾਂਦੀ ਸੀ। ਫਿਰ ਇੱਕ ਦੌਰ ਇਹੋ ਜਿਹਾ ਆਇਆ ਕਿ ਚਲੋ ਇੱਕ ਡੇਲੀ ਵੇਅਰ ਵਾਲੇ ਸ਼ੂਜ਼ ਹੋ ਗਏ, ਇੱਕ ਪਾਰਟੀ ਵਾਲੇ ਸ਼ੂਜ਼ ਹੋ ਗਏ, ਪਰ ਹੁਣ ਸ਼ੂਜ਼ ਦੀ ਇੰਡਸਟਰੀ ਬਹੁਤ ਜ਼ਬਰਦਸਤ ਆ ਅਤੇ ਜਿੱਥੇ ਸੁਣਨ ਵਾਲਿਆਂ ਨੇ ਆਪਾਂ ਉਹਨੇ ਤਜਰਬੇ ਸਾਂਝੇ ਕੀਤੇ ਨੇ ਸ਼ੂਜ਼ ਨਾਲ ਸੰਬੰਧਿਤ, ਤੁਹਾਡਾ ਵੀ ਤਜਰਬਾ ਜ਼ਰੂਰ ਸੁਣਨਾ ਚਾਹਾਂਗੇ। ਦੀਪਕ ਜੀ, ਤੁਹਾਡੇ ਫੇਵਰੇਟ ਸ਼ੂਜ਼ ਕਿਹੜੇ ਨੇ?
ਵਿਜੇ ਜੀ, ਸ਼ੂਜ਼ ਤਾਂ ਨਹੀਂ ਕੋਈ ਫੇਵਰੇਟ ਹੈਗੇ, ਪਰ ਬਾਟਾ ਕੰਪਨੀ ਜ਼ਰੂਰ ਫੇਵਰੇਟ ਆ।
ਜੀ 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 ਹਾਂ,
ਉਹਦਾ ਕਾਰਨ ਇਹ ਹੈ ਕਿ ਸਕੂਲ ਦੇ ਸਮੇਂ ਜਦੋਂ ਪੜ੍ਹਦੇ ਸੀ ਤਾਂ ਬਾਪੂ ਨੇ ਕਾਗਜ਼ ਦੇ ਉੱਤੇ ਪੈਰ ਰਖਾ ਕੇ ਉਹਦੇ ਆਲੇ ਦੁਆਲੇ ਪੈਨ ਦਾ ਨਿਸ਼ਾਨ ਬਣਾ ਕੇ ਘਰੋਂ ਲੈ ਜਾਣਾ ਤੇ ਸਰਹੰਦ ਤੋਂ ਸੈਂਡਲ ਖਰੀਦ ਕੇ ਲਿਆ ਦੇਣੇ ਜਾਂ ਬੂਟ ਖਰੀਦ ਕੇ ਲਿਆ ਦੇਣੇ
ਜੀ।
ਤੇ ਉਹ ਬਾਟਾ ਦੇ ਸੈਂਡਲ ਇਹੋ ਜਿਹੇ ਹੁੰਦੇ ਸੀ ਕਿ ਅਸੀਂ ਅੱਕ ਜਾਂਦੇ ਸੀ, ਉਹ ਟੁੱਟਦੇ ਨਹੀਂ ਸੀ ਮਤਲਬ
ਜੀ।
ਤੇ ਉਸ ਸਮੇਂ ਚਿੜ ਹੁੰਦੀ ਸੀ ਕਿ ਟੁੱਟਣ ਤੇ ਫਿਰ ਨਵਾਂ ਮਿਲੂਗਾ
ਜੀ,
ਪਰ ਉਹਨਾਂ ਨਾਲ ਰਿਸ਼ਤਾ ਅਜਿਹਾ ਬਣ ਗਿਆ ਕਿ ਜਵਾਕ ਮੇਰਾ ਹੁਣ ਬੜਾ ਹੋ ਗਿਆ, ਉਹ ਹੈ ਨਾ ਮਤਲਬ ਕਿ ਉਹ ਆਫਰ ਕਰਦਾ ਕਿ ਬਾਪੂ ਆਹ ਜੁੱਤੇ ਲੈ ਲਾ, ਆਹ ਜੁੱਤੇ ਲੈ ਲਾ, ਪਰ ਆਪਾਂ ਨੂੰ ਲੈ ਦੇ ਕੇ ਬਾਟਾ ਵਾਲੀ ਅਜੇ ਵੀ ਪਸੰਦ ਆਉਂਦੇ
ਜੀ ਜੀ।
ਤੇ ਮੈਂ ਕਦੇ ਸਪੋਰਟਸ ਸ਼ੂਜ਼ ਪਸੰਦ ਨਹੀਂ ਕੀਤੇ ਸੀ, ਤੇ ਮੈਂ ਜ਼ਿਆਦਾਤਰ ਲੈਦਰ ਸ਼ੂਜ਼ ਹੀ ਪਾਉਂਦਾ ਸੀ, ਪਰ ਕਿਸਾਨ ਅੰਦੋਲਨ ਦੌਰਾਨ ਮੇਰੇ ਜਵਾਕ ਨੇ ਆਪਣੀ ਪੋਕਟ ਮਨੀ ਚੋਂ, ਜਦੋਂ ਮੈਂ ਪਹਿਲਾਂ ਮਤਲਬ 15-20 ਦਿਨਾਂ ਬਾਅਦ ਦੁਬਾਰਾ ਘਰੇ ਆਇਆ ਕੱਪੜੇ ਧਵਾਉਣ ਫਿਰ ਜਾਣਾ ਸੀ, ਤੇ ਤਦ ਤੱਕ ਉਸ ਨੇ ਆਪਣੀ ਪੋਕਟ ਮਨੀ ਚੋਂ ਮੈਨੂੰ ਉਹ ਬੂਟ ਲੈ ਕੇ ਦਿੱਤੇ ਜਿਹਦੇ ਪਰ ਐਸ ਜਿਹਾ ਬਣਿਆ ਹੁੰਦਾ ਕਿ ਉਹ ਬਹੁਤ ਹਾਂ, ਉਹ ਬੂਟ ਲੈ ਕੇ ਦਿੱਤੇ ਤੇ ਮੈਂ ਉਹਨੂੰ ਔਖਾ ਹੋਇਆ ਕਿ ਆ ਇੰਨੇ ਮਹਿੰਗੇ ਲੈ ਤੇ ਮੈਂ ਕੀ ਕਰਨੇ ਜੇ ਕਰਨੇ, ਪਰ ਜਦੋਂ ਮੈਂ ਪਾ ਕੇ ਗਿਆ ਸਾਰਾ ਅੰਦੋਲਨ ਉਹਦੇ ਨਾਲ ਹੰਡਾਇਆ, ਤੇ ਉਹ ਅੰਦੋਲਨ ਦੇ ਵਿੱਚ ਮੈਨੂੰ ਲੱਗਿਆ ਕਿ ਇਹ ਬੂਟ ਤੁਰਨ ਦੇ ਲਈ ਬਹੁਤ ਸਹੀ ਹੁੰਦੇ
ਜੀ ਜੀ ਜੀ।
ਸੋ ਹੁਣ ਮੈਂ ਸੈਰ ਸੂਰ ਨੂੰ ਜਾਣਾ ਹੈ ਜਾਂ ਲੰਬੀ ਡਰਾਈਵ ਤੇ ਜਾਣਾ ਫਿਰ ਉਹ ਪਾਉਣਾ
ਜੀ,
ਤੇ ਨਹੀਂ ਆਪਾਂ ਆਪਣੇ ਆਪਣੇ ਜਦੋਂ ਆਪਾਂ ਆਪਣੇ ਖਰੀਦਣੇ ਤਾਂ ਆਪਾਂ ਉਹੀ ਬਾਟਾ ਵਾਲੀ ਖਰੀਦਦੇ ਹੁਣ
ਜੀ।
ਇਹ ਆਪਣਾ ਕਾਫੀ ਯਾਦਗਾਰੀ ਸਫ਼ਰ ਰਿਹਾ
ਜੀ 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 ਬਿਲਕੁਲ। ਦੀਪਕ ਜੀ, ਹੁਣ ਖਬਰਾਂ ਵਾਲੇ ਪਾਸੇ ਰੁੱਖ ਕਰਦੇ ਹਾਂ। ਪੰਜਾਬ ਦੇ ਵਿੱਚ ਸਿੱਧੂ ਸਿੱਧੂ ਕਾਂਗਰਸ ਕਾਂਗਰਸ ਹੋਈ ਪਈ ਹੈ, ਆਫਕੋਰਸ ਇਹਦਾ ਰੀਜ਼ਨ ਵੀ ਬੜਾ ਮਜ਼ਬੂਤ ਹੈ। ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦਾ ਬਿਆਨ ਨਵਜੋਤ ਸਿੰਘ ਸਿੱਧੂ ਦੀ ਬੀਵੀ ਡਾਕਟਰ ਨਵਜੋਤ ਸਿੰਘ ਨਵਜੋਤ ਕੌਰ ਸਿੱਧੂ ਵੱਲੋਂ ਦਿੱਤਾ ਗਿਆ, ਜਿਹਦੇ ਬਾਰੇ ਤੁਸੀਂ ਕੱਲ੍ਹ ਸਾਰੇ ਡਿਟੇਲ ਦੇ ਵਿੱਚ ਗੱਲ ਸਾਂਝੀ ਕੀਤੀ ਸੀ, ਉਹਦਾ ਜਿਹੜਾ ਇੰਪੈਕਟ ਹੈਗਾ ਉਹ ਅਜੇ ਤੱਕ ਪੰਜਾਬ ਦੇ ਵਿੱਚ ਮਹਿਸੂਸ ਹੋ ਰਿਹਾ? ਅੱਜ ਇਸ ਲੜੀ ਦੇ ਵਿੱਚ ਕਿਹੜੀ ਕੜੀ ਜੁੜ ਗਈ ਆ?
ਕੜੀ ਤਾਂ ਇਹ ਹੈ ਜੀ, ਕਹਿੰਦੇ ਬੀਬੀ ਹੋਣੀ ਚੁੱਪ ਹੋ ਰਹੀ, ਹਲੇ ਤਾਂ ਬੀਬੀ ਪਲ ਪਲ ਚੱਲ ਰਹੀ ਹੈ, ਤਾਂ ਪੂਰੀ ਕੈਸੇਟ ਹੈ, ਏ ਪਾਸੇ ਤੋਂ ਬਾਅਦ ਬੀ ਪਾਸਾ ਲੱਗ ਜਾਂਦਾ ਸੀ, ਜਿਵੇਂ ਟੇਬਲ ਕਾਰਡ ਚੋਂ ਕੈਸੇਟ ਕੱਢੀ ਤੇ ਫਿਰ ਬੀ ਪਾਸਾ ਲਾਉਣਾ ਪੈਂਦਾ, ਉਹ ਕੰਮ ਹੈ
ਜੀ।
ਤੇ ਉਧਰ ਬੀਬੀ ਦੇ ਹਮਲੇ ਜਾਰੀ ਨੇ ਤੇ ਉਧਰ ਬੀਬੀ ਨੂੰ ਨੋਟਸ ਜਾਰੀ ਨੇ, ਸੋ ਮਾਣਹਾਨੀ ਦੇ ਨੋਟਸਾਂ ਦੀ ਵੀ ਦਰਜਨ ਦੇ ਹਿਸਾਬ ਨਾਲ ਝੜੀ ਲੱਗ ਗਈ ਹੈ ਬੀਬੀ ਕੋਲ, ਪਰ ਬੀਬੀ ਰੁਕਿਆ ਨਹੀਂ ਰੁਕ ਰਹੀ, ਮਤਲਬ ਰਾਜਾ ਬੜਿੰਗ, ਸੁਖਜਿੰਦਰ ਰੰਧਾਵਾ, ਹੈ ਸਮੁੱਚੀ ਕਾਂਗਰਸ ਦਾ ਸਿਸਟਮ, ਪ੍ਰਤਾਪ ਬਾਜਵਾ, ਹੈ ਫਿਰ ਉਹ ਤੋਂ ਬਾਅਦ ਅਨਿਲ ਜੋਸ਼ੀ, ਹੈ ਨਾ, ਤੇ ਐਮ ਸੀ, ਉਹਨਾਂ ਦੇ ਉਮੀਦਵਾਰ, ਪਤਾ ਨੀ ਕਿਹਨੂੰ ਕਿਹਨੂੰ ਲਪੇਟੇ ਚ ਲੈਂਦੇ ਜਾ ਰਹੇ ਹੈ ਬੀਬੀ ਤੇ। ਹੁਣ ਉਲਟਾ ਇੱਕ ਤਰੀਕਾ ਕਰ, ਤੁਸੀਂ ਇਹ ਦੇਖੋ ਕਿ ਅਨਿਲ ਜੋਸ਼ੀ ਜਿਹੜੇ ਬੀਜੇਪੀ ਚ ਰਹੇ ਤੇ ਨਵਜੋਤ ਸਿੱਧੂ ਪਰਿਵਾਰ ਵੀ ਬੀਜੇਪੀ ਚ ਰਿਹਾ, ਅਨਿਲ ਜੋਸ਼ੀ ਨਿਕਲ ਕੇ ਅਕਾਲੀ ਦਲ ਚ ਚਲੇ ਗਏ ਸੀ ਤੇ ਅਕਾਲੀ ਦਲ ਤੋਂ ਬਾਅਦ ਹੁਣ ਕਾਂਗਰਸ ਚ ਆ ਗਏ
ਜੀ।
ਤੇ ਬੀਬੀ ਕਹਿੰਦੀ ਕਿ ਉਹ ਵਿਚਾਰੇ ਦਾ ਮਨ ਭਰਿਆ ਪਿਆ, ਉਹ ਤਾਂ ਅੱਕਿਆ ਪਿਆ ਕਾਂਗਰਸ ਚੋਂ, ਉਹ ਤਾਂ ਪੈਸੇ ਦੇ ਕੇ ਆਇਆ ਸੀ ਕਾਂਗਰਸ ਚ ਵੀ, ਤੇ ਹੁਣ ਉਹ ਦੁਬਾਰਾ ਅਕਾਲੀ ਦਲ ਚ ਜਾਣ ਦੀ ਤਿਆਰੀ ਕਰ ਰਿਹਾ। ਤੇ ਅਨਿਲ ਜੋਸ਼ੀ ਕਹਿੰਦਾ ਕਿ ਬੀਬੀ ਤਾਂ ਜੋਤਸ਼ੀ ਹੈ, ਕਿ ਬੀਬੀ ਮੇਰਾ ਮਨ ਵੀ ਪੜਨ ਲੱਗ ਪਈ ਕਿ ਜਿਵੇਂ ਅਸੀਂ ਬਹੁਤ ਨੇੜਲੇ ਪਰਿਵਾਰਕ ਆ, ਰੋਜ਼ ਸ਼ਾਮ ਨੂੰ ਦੁੱਖ ਸੁੱਖ ਸਾਂਝਾ ਕਰਦੇ ਹਾਂ, ਇਹੋ ਜਿਹੀ ਤਾਂ ਕੋਈ ਗੱਲੇ ਨੀ, ਕਿ ਮੇਰੇ ਤਾਂ ਕੋਈ ਰਾਬਤਾ ਵੀ ਨਹੀਂ ਉਹਨਾਂ ਨਾਲ, ਸਤਿਕਾਰਤ ਹੈ, ਔਰਤ ਹੈ, ਮੈਂ ਸਤਿਕਾਰ ਕਰਦਾ, ਪਰ ਕਹਿੰਦਾ ਕਿ ਘੱਟੋ ਘੱਟ ਬਿਨਾਂ ਰੁਕੇ ਇੱਦਾਂ ਚਲੇ ਜਾਂਦੇ, ਕਹਿੰਦੇ ਦੇਸੀ ਨੁਸਖੇ ਟੱਬਰ ਬਹੁਤ ਅਪਣਾਉਂਦਾ, ਦੇਖਿਓ ਕਿਤੇ ਕੋਈ ਬਾਤ ਘਾਟ ਤਾਂ ਨਹੀਂ ਹੋ ਜਾਂਦੀ, ਮਤਲਬ ਉਹ ਕੁਛ ਹੋਰ ਵੀ ਇਹਦਾ ਮਤਲਬ ਕਹਿ ਕੇ ਕਿ ਹਾਂ ਕਿ ਜਿਵੇਂ ਕੋਈ ਹੈ, ਮਤਲਬ ਇਹ ਬੜੇ ਸਵਾਲ ਖੜੇ ਨੇ।
ਪਰ
ਦੂਸਰੇ ਪਾਸੇ ਬੀਬੀ ਨਵਜੋਤ ਕੌਰ ਸਿੱਧੂ ਹੋਰੀ ਲਗਾਤਾਰ ਕਾਂਗਰਸ ਪਾਰਟੀ ਦੇ ਚੋਣਾਂ ਦੇ ਵਿੱਚ ਟਿਕਟਾਂ ਖਰੀਦਣ ਦੇ ਹਵਾਲੇ, ਜਿਵੇਂ ਪਾ ਦਿੰਦੇ ਨੇ ਕਿ 500 ਕਰੋੜ ਦਾ ਟੈਚੀ ਲੱਗਦਾ, ਐਮ ਸੀ ਦੀ ਟਿਕਟ ਵੀ 5 ਕਰੋੜ ਚ ਵਿਕਦੀ ਹੈ ਨਾ, ਮਤਲਬ ਕਿ ਰਾਜਾ ਆਪਣੀ ਨੂੰ ਤਾਂ ਪ੍ਰਧਾਨ ਹੀ ਨਹੀਂ ਮੰਨਦੀ, ਉਹਨੂੰ ਤਾਂ ਮੁੱਖ ਮੰਤਰੀ ਬਚਾਈ ਜਾਂਦਾ ਹੈ ਨਾ, ਤੇ ਉੱਧਰ ਸੁਖਜਿੰਦਰ ਰੰਧਾਵਾ ਰਾਜਸਥਾਨ ਦਾ ਇੰਚਾਰਜ ਲੱਗਿਆ, ਉਹ ਰਾਜਸਥਾਨ 'ਚ ਟਿਕਟਾਂ ਵੇਚਦਾ ਹੈ। ਸੁਖਜਿੰਦਰ ਰੰਧਾਵਾ ਨੇ ਵੀ ਮਾਨਹਾਨੀ ਦਾ ਨੋਟਿਸ ਭੇਜਤਾ, ਹੁਣ ਮੈਨੂੰ ਪਤਾ ਲੱਗ ਰਿਹਾ ਅਨਿਲ ਜੋਸ਼ੀ ਨੇ ਵੀ ਭੇਜਤਾ। ਇੱਧਰ ਇੱਕ ਬੁਲਾਰਾ ਰਿਹਾ ਕਾਂਗਰਸ ਦਾ, ਤੇ ਉਹ ਕੈਪਟਨ ਅਮਰਿੰਦਰ ਦਾ ਖਾਸਮ ਖਾਸ ਸੀ, ਉਸ ਨੇ ਪਾਲਾ ਬਦਲਿਆ। ਕੈਪਟਨ ਜਦੋਂ ਬੀਜੇਪੀ ਚ ਗਏ, ਜੋ ਵੀ ਬੀਜੇਪੀ ਚ ਚਲਾ ਗਿਆ, ਹੁਣ ਕਾਂਗਰਸ ਦੇ ਕੁਛ ਤਾਂ ਰਾਜ ਲੈ ਕੇ ਗਿਆ ਹੋਊਗਾ ਨਾ ਨਾਲ। ਸੋ ਇਸ ਲਈ ਫਿਰ ਉਹ ਕਹਿੰਦਾ ਬਈ ਇਹ ਤਾਂ ਤੁਸੀਂ ਇਕੱਲੀ ਗੱਲ ਕਰੀ ਜਾਂਦੇ ਹੋ ਕਿ ਸੀਐਮ ਫਾਰ ਮਨੀ, ਇੱਥੇ ਤਾਂ ਟ੍ਰਾਂਸਫਰ ਫਾਰ ਮਨੀ ਵੀ ਹੈਗਾ। ਉਹ ਕਹਿੰਦਾ ਬਦਲੀਆਂ ਦੇ ਵੀ ਪੈਸੇ ਲੱਗਦੇ ਸੀ ਇੱਥੇ। ਕਹਿੰਦਾ ਕਿ ਚੰਨੀ ਹੋਰੀ ਮੁੱਖ ਮੰਤਰੀ ਸੀ, ਉਹਦੀ ਕੈਬਨਿਟ ਬੈਠਕ ਦੇ ਵਿੱਚ ਦੋ ਮੰਤਰੀ ਬਹਿਸ ਪਏ ਬਦਲੀਆਂ ਨੂੰ ਲੈ ਕੇ, ਕਿ ਲੈਣ ਦੇਣ ਦਾ ਮਸਲਾ ਫਸ ਗਿਆ ਜਾਂ ਆਪਣੀ ਪਸੰਦਾ। ਵੈਸੇ ਪਸੰਦਾ ਤਾਂ ਸਾਰੀ ਸਰਕਾਰਾਂ 'ਚ ਰਿਹਾ ਕਿ ਨਿਯੁਕਤੀਆਂ ਸਾਡੀ ਪਸੰਦ ਦੀਆਂ ਹੋਣ, ਸਾਡੇ ਇਲਾਕੇ 'ਚ ਹੋਣ। ਉਸ ਸਮੇਂ ਸੁਖਜਿੰਦਰ ਰੰਧਾਵਾ ਤੇ ਰਾਣਾ ਗੁਰਜੀਤ ਹੋਰਾਂ ਦੀ ਚੰਗੀ ਬਹਿਸ ਹੋ ਗਈ ਸੀ ਅੰਦਰ, ਤੇ ਕਹਿੰਦੇ ਮੀਟਿੰਗ ਛੱਡ ਕੇ ਵੀ ਚਲੇ ਗਈ ਸੀ, ਅਫਸਰਾਂ ਨੂੰ ਵੀ ਬਾਹਰ ਕੱਢਣਾ ਪੈ ਗਿਆ ਸੀ। ਹੁਣ ਉਹ ਇਹਨਾਂ ਦੇ ਰਾਜ ਖੋਲ ਰਿਹਾ ਜੀ, ਕਿਉਂਕਿ ਅੱਜ ਕੱਲ੍ਹ ਉਹ ਬੀਜੇਪੀ ਦਾ ਬੁਲਾਰਾ। ਦੂਸਰੇ ਪਾਸੇ ਇਸੇ ਤਰੀਕਾਕਾਰ ਨਾਲ ਇੱਕ ਵਿਅਕਤੀ ਜਿਹੜਾ ਮਤਲਬ ਮਿੱਠੂ ਮੈਦਾਨ ਹੈ, ਉਹ ਇਸ ਜੋੜੀ ਦੇ ਨਾਲ ਬੀਜੇਪੀ 'ਚ ਸੀ, ਮਤਲਬ ਬੀਜੇਪੀ 'ਚ ਰਿਹਾ ਉਹ ਵੀ, ਜਿਵੇਂ ਸਿੱਧੂ ਜੋੜੀ ਰਹੀ। ਹੁਣ ਅੱਜ ਕੱਲ੍ਹ ਮਿੱਠੂ ਮੈਦਾਨ ਵੀ ਕਾਂਗਰਸ 'ਚ ਹੈ, ਤੇ ਹੁਣ ਸਿੱਧੂ ਜੋੜੀ ਜਦੋਂ ਹਮਲਾਵਰ ਔਰ ਖਾਸ ਕਰ ਬੀਬੀ ਨਵਜੋਤ ਕੌਰ ਸਿੱਧੂ ਹੋਰਾਂ ਦੇ ਨੇੜਲੇ ਵਰਕਰਾਂ 'ਚੋਂ ਰਿਹਾ, ਉਹ ਨੇੜਲਿਆਂ 'ਚੋਂ ਰਿਹਾ ਕਾਂਗਰਸ ਪਾਰਟੀ ਦੇ ਵਿੱਚ, ਉਹ ਮਿੱਠੂ ਮੈਦਾਨ ਹੁਣ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਦਾ ਪ੍ਰਧਾਨ ਹੈ ਜੀ, ਕਹਿੰਦੇ
ਜੀ।
ਤੇ ਉਹ ਕਹਿੰਦਾ ਜੀ ਇਹ ਤਾਂ ਬੀਬੀ ਸੋਨੇ ਦੇ ਕੜੇ ਵੀ ਲੈਂਦੀ ਹੈ ਲੋਕਾਂ ਤੋਂ, ਇਹ ਤਾਂ ਜੀ ਇਹ ਵੀ ਟਿਕਟਾਂ ਵੇਚਦੀ ਹੈ ਜੀ, ਇਹਨੇ ਵੀ ਸੌਦੇ ਕੀਤੇ ਨੇ ਜੀ। ਮੈਨੂੰ ਮੈਨੂੰ ਜੇ ਮੂੰਹ ਖਿਲਾਉਣਗੇ ਜੀ ਮੇਰਾ, ਫਿਰ ਮੈਂ ਦੱਸ ਦੂੰਗਾ ਜੀ ਜੀਰਕਪੁਰ 'ਚ ਇਹਨਾਂ ਨੇ ਕੀ ਕੀਤਾ ਜੀ, ਜਲੰਧਰ 'ਚ ਕੀ ਕੀਤਾ, ਅੰਮ੍ਰਿਤਸਰ 'ਚ ਕੀ ਕੀਤਾ ਜੀ। ਹੁਣ ਉਹ ਉਲਟਾ ਪੈ ਰਹੀ ਹੈ ਕਿ ਸੋ ਇਸ ਲਈ, ਪਰ ਇਹ ਸਭ ਦੇ ਬਾਵਜੂਦ ਆਪਾਂ ਯਾਦ ਹੋਏਗਾ ਆਪਣੇ ਸਰੋਤਿਆਂ ਦੇ, ਤਰਨ ਤਰਨ ਦੀ ਜਿਮਨੀ ਚੋਣ, ਉਸ ਦੇ ਨਤੀਜੇ, ਨਤੀਜਿਆਂ ਤੋਂ ਬਾਅਦ ਬੀਬੀ ਕੰਚਨਪ੍ਰੀਤ ਵਾਲਾ ਮਾਮਲਾ, ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਨਾਮਜ਼ਦਗੀਆਂ ਦੀ ਪ੍ਰਕਿਰਿਆ, ਅਦਾਲਤ ਜਾਣ ਤੱਕ ਵਾਲਾ ਮਾਮਲਾ, ਆਪਾਂ ਸਾਰੇ 'ਚ ਲਗਾਤਾਰ ਰੋਜ਼ ਗੱਲ ਕਰਦੇ ਸੀ ਕਿ ਅਕਾਲੀ ਦਲ ਚਰਚਾ 'ਚ ਰਹਿ ਰਿਹਾ, ਅਕਾਲੀ ਦਲ ਫਰੰਟ 'ਤੇ ਆ ਰਿਹਾ, ਅਕਾਲੀ ਦਲ ਲੜਾਈ ਲੜ ਰਿਹਾ। ਤੇ ਪਰ ਪਿਛਲੇ 3-4 ਦਿਨਾਂ ਤੋਂ ਜਿੱਦਾਂ ਜਿੱਦਾਂ ਸਿੱਧੂ ਸਿੱਧੂ ਹੋਈ ਪਈ ਹੈ, ਉਵੇਂ ਉਵੇਂ ਕਾਂਗਰਸ ਕਾਂਗਰਸ ਹੋਈ ਪਈ ਹੈ। ਬਦਨਾਮ ਹੋਏ ਤਾਂ ਕਿਆ ਹੋਊਗਾ, ਨਾਮ ਤਾਂ ਹੋਗਾ। ਸੋ ਹੁਣ ਕਾਂਗਰਸੀਆਂ ਦੀ ਚੜ੍ਹਾਈ ਹੈ ਜੀ ਪੂਰੀ, ਉਹ ਤਾਂ ਧੰਨਵਾਦ ਕਰਨਾ ਚਾਹੀਦਾ ਕਿ ਜਿਹੜੀ ਕਾਂਗਰਸ ਤਰਨ ਤਾਰਨ 'ਚ ਚੌਥੇ ਨੰਬਰ 'ਤੇ ਸੀ, ਜਿਹੜੀ ਮੁੱਦਿਆਂ ਦੇ ਆਧਾਰ 'ਤੇ ਲੜਦੀ ਨਹੀਂ ਦਿਖਦੀ ਸੀ, ਚੋਣਾਂ 'ਚ ਕਿਤੇ ਖੜਦੀ ਨਹੀਂ ਦਿਖਦੀ ਸੀ, ਕੇਂਦਰ ਤੋਂ ਲੈ ਕੇ ਸੂਬਾ ਸਰਕਾਰ ਨੂੰ ਵਿਰੋਧੀ ਧਿਰ ਦੇ ਬਾਵਜੂਦ ਸਵਾਲ ਕਰਦੀ ਨਹੀਂ ਦਿਖਦੀ ਸੀ, ਉਹ ਕਾਂਗਰਸ ਹੁਣ ਟੀਵੀ ਸਕਰੀਨ 'ਤੇ ਵੀ ਫੁੱਲ ਟਾਈਮ ਲੈ ਰਹੀ ਹੈ, ਪ੍ਰਾਈਮ ਟਾਈਮ ਦੇ ਵਿੱਚ ਵੀ ਕਾਂਗਰਸ ਦੀ ਚਰਚਾ ਹੈ, ਉਹਨਾਂ ਦੀ ਅਖਬਾਰਾਂ 'ਚ ਸੁਰਖੀਆਂ ਵੀ ਹੈ, ਹੈਡਲਾਈਨ ਜਾਂ ਸੈਕਿੰਡ ਲਾਈਨ ਬਣ ਰਹੀ ਹੈ। ਸੋ ਅਗਲੇ ਚਰਚਾ 'ਚ ਤਾਂ ਆ ਗਏ ਭਾਈ
ਜੀ ਜੀ।
ਸੋ ਇਹ ਸਿਆਸਤ ਦੇ ਵਿੱਚ ਇਹਨੂੰ ਵੀ ਲਾਹੇ ਵਜੋਂ ਦੇਖਿਆ ਜਾਂਦਾ ਕਿ ਲਓ ਜੀ ਅਕਾਲੀ ਦਲ ਦੀ ਫਿਲਮ 4 ਦਿਨਾਂ 'ਚ ਸਕਰੀਨ ਤੋਂ ਲਾਹ ਕੇ ਕਾਂਗਰਸ ਦੀ ਫਿਲਮ ਚੜ ਗਈ। ਸੋ ਅਗਲੇ ਕਹਿੰਦੇ ਵੀ ਫਿਲਮ ਤਾਂ ਚੱਲ ਰਹੀ ਹੈ ਨਾ ਥੀਏਟਰ 'ਚ ਸਾਡੀ, ਸੋ ਇਸ ਲਈ ਚਰਚਾ ਤਾਂ ਹੈ
ਜੀ।
ਹੁਣ ਰਾਜਾ ਬੜਿੰਗਾ ਕਹਿੰਦਾ ਜੀ ਸਾਨੂੰ ਬਦਨਾਮ ਕੀਤਾ ਜਾ ਰਿਹਾ ਜੀ। ਵੈਸੇ ਜਿਹੜੀ ਖਾਸ ਗੱਲ ਹੈ ਉਹ ਇਹ ਹੈ ਕਿ ਬੀਬੀ ਨਵਜੋਤ ਕੌਰ ਸਿੱਧੂ ਬੋਲ ਰਹੇ ਨੇ ਤੇ ਨਵਜੋਤ ਸਿੰਘ ਸਿੱਧੂ ਚੁੱਪ ਨੇ
ਜੀ,
ਉਹਨਾਂ ਦਾ ਕੋਈ ਪ੍ਰਤੀਕਰਮ ਨਹੀਂ ਇਹ ਸਭ ਦੇ ਦਰਮਿਆਨ। ਪਰ ਬੀਬੀ ਦਾਅਵੇ ਕਰ ਰਹੀ ਅੱਜ ਵੀ ਮੀਡੀਆ ਸਾਹਮਣੇ ਕਿ ਮੈਂ ਤਾਂ ਅੱਜ ਵੀ ਕਹਿੰਦੀ ਹਾਂ ਇਹ 4-5 ਬੰਦੇ ਪਰੇ ਕਰ ਦੇਣ ਹੈ ਤੇ ਕਾਂਗਰਸ ਦੇ ਵਿੱਚ ਲੈ ਅਸੀਂ ਬਣਾ ਦਾਂਗੇ ਸਰਕਾਰ, ਮੁੱਖ ਮੰਤਰੀ ਦਾ ਉਮੀਦਵਾਰ। ਉਹ ਕਹਿੰਦੇ ਜੀ ਸਿੱਧੂ ਸਾਹਿਬ ਤਿਆਰ ਨੇ, ਨਹੀਂ ਨਹੀਂ ਉਹ ਤਾਂ ਨਹੀਂ ਤਿਆਰ, ਮੈਂ ਮਨਾ ਲੂੰਗੀ, ਉਹ ਤਾਂ ਮੁੱਖ ਮੰਤਰੀ ਲਈ ਮੈਂ ਮਨਾ ਲੂੰਗੀ ਉਹਨਾਂ ਨੂੰ, ਮਤਲਬ ਜਿਵੇਂ ਪੰਜਾਬ ਥੋੜਿਆ ਖੜਾ। ਸੋ ਇਸ ਤਰੀਕੇ ਸਰਨਾ ਨਹੀਂ ਗਾ, ਉਹਨਾਂ ਦੇ ਆਏ ਤੇ ਹੀ ਗਤੀ ਹੋਣੀ ਹੈ। ਸੋ ਇਸ ਤਰ੍ਹਾਂ ਦੀ ਵੀ ਸਥਿਤੀ ਹੈ। ਪਰ ਕੁਝ ਕਹਿੰਦੇ ਵੀ ਨਵਜੋਤ ਸਿੱਧੂ ਕੋਲ ਮਾਡਲ ਹੈਗਾ, ਪਰ ਕੁਝ ਕਹਿੰਦੇ ਵੀ ਨਵਜੋਤ ਸਿੱਧੂ ਫੁੱਲ ਟਾਈਮ ਕਿਉਂ ਨਹੀਂ ਫਿਰ ਰਾਜਨੀਤੀ ਦੇ ਮੁੱਦਿਆਂ ਤੇ ਰਹਿੰਦਾ, ਪੰਜਾਬ ਦੇ ਮੁੱਦਿਆਂ ਤੇ ਰਹਿੰਦਾ
ਜੀ।
ਇਹ ਸਾਰੀ ਪ੍ਰਕਿਰਿਆ ਦੇ ਵਿੱਚ ਇਹ ਚਰਚਾ ਵੱਡੇ ਤੌਰ ਤੇ ਤੁਰ ਪਈ ਹੈ ਕਿ ਜਿਵੇਂ ਨਵਜੋਤ ਸਿੰਘ ਸਿੱਧੂ ਦੀ ਮਤਲਬ ਕਮੈਂਟਰੀ ਦੇ ਵਿੱਚ ਵਾਪਸੀ ਹੋਈ, ਜਿਵੇਂ ਨਵਜੋਤ ਸਿੱਧੂ ਦੀ ਟੀਵੀ ਸ਼ੋਅ ਦੇ ਕਾਮੇਡੀ ਸ਼ੋਅ ਦੇ ਵਿੱਚ ਵਾਪਸੀ ਹੋਈ, ਜਿਵੇਂ ਨਵਜੋਤ ਸਿੱਧੂ ਨੂੰ ਇੱਕ ਨਵਾਂ ਕੰਮ ਹੋਰ ਮਿਲ ਗਿਆ ਹੈ, ਟੈਲੈਂਟ ਸ਼ੋਅ ਜੇ ਵਾਲਾ ਇੱਕ ਉਹਦੇ ਵਿੱਚ ਵੀ ਕੰਮ ਮਿਲ ਗਿਆ, ਕੀ ਉਸੇ ਤਰ੍ਹਾਂ ਕੋਈ ਸਕ੍ਰਿਪਟਡ ਕੰਮ ਤਾਂ ਨਹੀਂ ਮਿਲ ਗਿਆ ਸਿਆਸੀ ਤੌਰ ਤੇ ਬੀਬੀ ਨੂੰ ਜਿਹੜੀ ਧਰਨੇ ਉੱਧਰ ਵਾਪਸੀ ਕਰਾਈ ਹੈ, ਉਸਨੇ ਕੋਈ ਸਕ੍ਰਿਪਟਡ ਕੰਮ ਤਾਂ ਨਹੀਂ ਦਿੱਤਾ ਕਿ ਵੀ ਆਪਣਾ ਕੰਮ ਤਾਂ ਇਹੀ ਹੈ ਕਿ ਆਪਾਂ ਇਸ ਕਾਂਗਰਸ ਪਾਰਟੀ ਨੂੰ ਖੁੱਡੇ ਲਾਉਣਾ, ਤੇ ਕੀ ਉਹ ਟਾਸਕ ਮਿਲੇ। ਜਾਂ ਬੀਬੀ ਨੇ ਲੰਘੇ ਦਿਨੀ ਇੱਛਾ ਪ੍ਰਗਟਾਈ ਸੀ ਕਿ ਮੈਂ ਅੰਮ੍ਰਿਤਸਰ ਇਸ ਤੋਂ ਹੀ ਲੜਨਾ, ਜਿਹੜੀ ਮਰਜ਼ੀ ਧਿਰ ਪਹਿਲਕਦਮੀ ਕਰ ਦੇਵੇ, ਤੇ ਕਾਂਗਰਸ ਨੇ ਕੀ ਉਸ ਸਮੇਂ ਬਾਂਹ ਨਹੀਂ ਫੜੀ ਉਹ ਦੱਸਿਆ ਕਿ ਬਈ ਮੇਰੇ ਨਾਲ ਵਾਅਦਾ ਨਹੀਂ ਕੀਤਾ ਟਿਕਟ ਦੇਣ ਦਾ ਤੇ ਹੁਣ ਕਿਸੇ ਹੋਰ ਪਾਸਿਓਂ ਜੇ ਖੈਰ ਨਹੀਂ ਪੈ ਰਹੀ। ਵੈਸੇ ਬੀਬੀ ਕਹਿੰਦੀ ਹੈ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਵੀ, ਚੰਡੀਗੜ੍ਹ ਵਾਲਾ ਮਾਮਲਾ ਵੀ, ਮੈਂ ਅਮਿਤ ਸ਼ਾਹ ਨੂੰ ਕਹਿ ਕੇ ਵਾਪਸ ਕਰਾਇਆ। ਵੈਸੇ ਕਹਿੰਦੀ ਮੇਰੀ ਕਾਂਗਰਸੀ ਹਾਈਕਮਾਂਡ ਨਾਲ ਵੀ ਨੇੜਤਾ ਹੈਗੀ ਹੈ, ਮੇਰੇ ਨਾਲ ਗੱਲਬਾਤ ਉਹਨਾਂ ਦੀ ਵੀ ਚੱਲ ਰਹੀ ਆ, ਮੈਨੂੰ ਰਾਜਾ ਬੜਿੰਗ ਕੌਣ ਹੁੰਦਾ ਫਰਕ। ਸੋ ਜੋ ਵੀ ਹੋਵੇ ਜੀ, ਪੰਜਾਬ ਦੇ ਵਿੱਚ ਬਾਕੀ ਸਾਰੇ ਮੁੱਦੇ ਇੱਕ ਵਾਰ ਫਿਰ ਪਿਛਾਂ ਚਲੇ ਗਏ ਨੇ, ਪੰਜਾਬ ਦੇ ਮਸਲੇ ਇੱਕ ਵਾਰ ਫਿਰ ਪਿਛਾਂ ਚਲੇ ਗਏ ਨੇ, ਔਰ ਸਿੱਧੂਆਂ ਦੇ ਹਵਾਲੇ ਨਾਲ ਕਾਂਗਰਸ ਦੀ ਚਰਚਾ ਜ਼ਰੂਰ ਹੈ, ਔਰ ਇਹਦੇ ਵਿੱਚੋਂ ਜੇਕਰ ਸਭ ਤੋਂ ਵੱਧ ਕੋਈ ਖੁਸ਼ ਹੋਊਗਾ ਤਾਂ ਸੱਤਾਧਾਰੀ ਧਿਰ ਹੋਊਗੀ। ਕਿਹਾ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਜਿਹੜੀ ਆਪਾਂ ਉਹਨਾਂ ਦੀ ਵਧੀਕੀਆਂ ਦੀ ਗੱਲ ਕਰਨੀ ਸੀ, ਉਹਦੇ ਵਿੱਚ ਸਿੱਧੂ ਜੋੜੇ ਦੀ ਗੱਲ ਹੋ ਰਹੀ ਹੈ। ਸੋ ਅਗਲੇ ਤਾਂ ਵਾਗੋ ਵੱਗ ਹੋਣਗੇ ਜੀ ਕਿ ਵਧੀਆ ਅਸੀਂ ਬਚੇ ਹੋਏ ਹਾਂ।
ਅਤੇ ਦੀਪਕ ਜੀ, ਸੁਨੀਲ ਜਾਖੜ ਨੇ ਮੁੱਖ ਮੰਤਰੀ ਦੇ ਨਾਂ ਚਿੱਠੀ ਲਿਖੀ ਹੈ ਅਤੇ ਬੜੀ ਸਖ਼ਤ ਚਿੱਠੀ ਲਿਖੀ ਆ, ਇਹਦੇ ਬਾਰੇ ਵੀ ਦੱਸਿਓ।
ਦੇਖੋ, ਸੁਨੀਲ ਜਾਖੜ ਵੀ ਉਹ ਲੀਡਰ ਨੇ ਜਿਨ੍ਹਾਂ ਨੇ ਲੰਮਾ ਸਮਾਂ ਕਾਂਗਰਸ 'ਚ ਰਾਜ ਭਾਗ ਮਾਣਿਆ, ਉਹ ਮਤਲਬ ਕਿ ਕੇਂਦਰ ਦੇ ਵਿੱਚ ਉਹਨਾਂ ਦੇ ਪਿਤਾ ਵੀ ਵੱਡੇ ਅਹੁਦਿਆਂ 'ਤੇ ਰਹੇ, ਸਪੀਕਰ ਤੱਕ ਲੋਕ ਸਭਾ ਦੇ, ਹੈ ਨਾ, ਗਵਰਨਰ ਤੱਕ ਦੇ ਅਹੁਦੇ, ਇੱਦਾਂ ਵੱਡੇ ਵੱਡੇ ਅਹੁਦੇ ਉਹਨਾਂ ਨੂੰ ਮਿਲਦੇ ਰਹੇ, ਅਤੇ ਫਿਰ ਖੁਦ ਵੀ ਆਪ ਮੈਂਬਰ ਪਾਰਲੀਮੈਂਟ ਵੀ, ਵਿਰੋਧੀ ਧਿਰ ਦੇ ਲੀਡਰ ਵੀ, ਸਰਕਾਰਾਂ ਦੇ ਵਿੱਚ ਵੀ ਹੱਥ ਪੈਂਦਾ ਰਿਹਾ, ਸਾਰਾ ਕੁਛ ਰਿਹਾ। ਹੁਣ ਉਹ ਅੱਜ ਕੱਲ੍ਹ ਬੀਜੇਪੀ 'ਚ ਨੇ ਤੇ ਉਹ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਪੰਜਾਬ ਕਾਂਗਰਸ ਦੇ, ਹੁਣ ਪੰਜਾਬ 'ਚ ਬੀਜੇਪੀ ਦੇ ਵੀ ਪ੍ਰਧਾਨ ਨੇ। ਨਵਜੋਤ ਸਿੰਘ ਸਿੱਧੂ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ, ਮੰਤਰੀ ਵੀ ਰਹੇ ਨੇ ਤੇ ਬੀਜੇਪੀ 'ਚ ਮੈਂਬਰ ਪਾਰਲੀਮੈਂਟ ਵੀ ਰਹੇ ਨੇ। ਹੁਣ ਸੁਨੀਲ ਜਾਖੜ ਤੋਂ ਵਧੀਆ ਕੌਣ ਜਾਣਦਾ ਹੋਊਗਾ ਕਿ ਜਿਹੜੀ ਗੱਲ ਬੀਬੀ ਨਵਜੋਤ ਕੌਰ ਸਿੱਧੂ ਕਹਿ ਰਹੀ ਹੈ ਕਿ ਇੱਥੇ ਕਾਂਗਰਸ 'ਚ ਅਹੁਦੇ ਵਿਕਦੇ ਨੇ, ਸੀਐਮ ਦੀ ਕੁਰਸੀ ਵਿਕਦੀ ਆ, ਤੇ ਫਿਰ ਪ੍ਰਤਾਪ ਆਪਣਾ ਸੁਖਜਿੰਦਰ ਰੰਧਾਵਾ ਇਹੀ ਤਾਂ ਪੁੱਛ ਰਹੇ ਸੀ। ਸੁਖਜਿੰਦਰ ਰੰਧਾਵਾ ਕਹਿੰਦੇ ਕਿ ਬੀਬੀ ਇੰਨਾ ਤਾਂ ਦੱਸ ਦੇਵੇ ਕਿ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨਗੀ ਦੀ ਕੁਰਸੀ ਕਿੰਨੇ 'ਚ ਖਰੀਦੀ ਸੀ, ਨਵਜੋਤ ਸਿੰਘ ਸਿੱਧੂ ਨੇ ਮੰਤਰੀ ਦੀ ਕੁਰਸੀ, MLA ਦੀ ਟਿਕਟ ਕਿੰਨੇ 'ਚ ਖਰੀਦੀ ਸੀ, ਇਹ ਦੱਸ ਦੇਵੇ। ਉਸੇ ਤਰ੍ਹਾਂ ਜਾਖੜ ਸਾਹਿਬ ਕੋਲ ਵੀ ਜਾਣਕਾਰੀ ਹੋਊਗੀ, ਫਿਰ ਉਹ ਵੀ ਦੱਸ ਦੇਣ। ਵੈਸੇ ਸੱਚਾਈ ਤਾਂ ਇਹ ਹੈ ਕਿ ਕਿਹੜੀ ਪਾਰਟੀ ਹੈ ਜਿਹ 'ਚ ਸੌਦੇ ਨਹੀਂ ਹੁੰਦੇ
ਜੀ।
ਸਵਾਲ ਇਹੀ ਹੈ ਕਿ ਮਤਲਬ ਉਹਦੇ ਲਈ ਰਾਜਨੀਤਿਕ ਤੇ ਰਾਂਝੇ ਤੋਂ ਇੱਕ ਦੂਜੇ ਤੇ ਸਵਾਲ ਖੜਾ ਕਰਦੀਆਂ ਤਾਂ ਉਹਨਾਂ ਨੂੰ ਤੱਥਾਂ ਨਾਲ, ਸਬੂਤਾਂ ਨਾਲ ਸਾਹਮਣੇ ਆਉਣਾ ਪੈਂਦਾ। ਮਤਲਬ ਜਿਵੇਂ ਆਪਾਂ ਕਹਿੰਦੇ ਹੁੰਦੇ ਨਾ ਕਿ ਦੰਦ ਕਥਾਵਾਂ ਦੇ ਦੰਦ ਨਹੀਂ ਹੁੰਦੇ
ਜੀ,
ਪਰ ਉਹ ਚਰਚਾ 'ਚ ਹੁੰਦੀਆਂ ਨੇ। ਸੋ ਇਸ ਲਈ ਚਰਚਾ ਤਾਂ ਸਾਰਿਆਂ 'ਚ ਆ, ਪਰ ਜਿਹਨੂੰ ਪੁੱਛੋਗੇ ਕਹੂਗਾ ਬਾਕੀ ਪਾਰਟੀਆਂ 'ਚ ਹੁੰਦੀ ਆ, ਸਾਡੇ ਵਾਲੀ 'ਚ ਨਹੀਂ ਹੁੰਦੀ
ਜੀ।
ਆ ਸੱਤਾਧਾਰੀਆਂ ਨੂੰ ਪੁੱਛ ਲਓ, ਹਰਪਾਲ ਸਿੰਘ ਮਾਜਵੀ ਪ੍ਰੈਸ ਕਾਨਫਰੰਸ ਕਰ ਰਹੇ ਸੀ, ਆਪਣੇ ਮੁੱਦੇ 'ਤੇ ਜਵਾਬ ਦੇਣਾ ਨਹੀਂ, ਆ ਸਿੱਧੂ ਕਲੇਸ਼ ਸੀ ਉਹ ਵੀ ਬਣ ਸਾਹਮਣੇ ਆਏ ਨੇ। ਸੋ ਉਸੇ ਪ੍ਰਕਿਰਿਆ ਦੇ ਵਿੱਚ ਸੁਨੀਲ ਜਾਖੜ ਨੇ ਇੱਕ ਸਖ਼ਤ ਚਿੱਠੀ ਲਿਖੀ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ। ਉਹ ਕਹਿੰਦੇ ਜੀ ਨਸ਼ਿਆਂ ਵਾਲਾ ਮਾਮਲਾ ਹੋਵੇ, ਆ ਭ੍ਰਿਸ਼ਟਾਚਾਰ ਵਾਲਾ ਮਾਮਲਾ ਹੋਵੇ, ਬੀਬੀ ਸਿੱਧੂ ਵੱਲੋਂ ਲਾਏ ਗਏ ਦੋਸ਼ਾਂ ਦਾ ਮਾਮਲਾ ਹੋਵੇ, ਕਰਾਓ ਜੀ ਜਾਂਚ ਕਿ ਕਿਹੜੇ ਕਿਹੜੇ MLA ਦੀਆਂ ਕਿੰਨੀਆਂ ਜਾਇਦਾਦਾਂ 'ਚ ਵਾਧਾ ਹੋ ਗਿਆ। ਇਹ ਜੀ ਜਿਹੜੇ ਕੱਲ੍ਹ ਤੱਕ ਸਾਈਕਲਾਂ 'ਤੇ ਤੁਰੇ ਫਿਰਦੇ ਸੀ ਹੁਣ ਵੱਡੀ ਲਗਜ਼ਰੀ ਗੱਡੀਆਂ 'ਚ ਕਿਵੇਂ ਆ ਗਏ, ਜਿਹਨਾਂ ਕੋਲ ਦੋ ਖਾਣ ਵਾਲਾ ਘਰ ਸੀ ਜੀ ਹੁਣ ਉਹਨਾਂ ਕੋਲ ਫਾਰਮ ਹਾਊਸ ਕਿਵੇਂ ਬਣ ਗਏ, ਉਹਨਾਂ ਕੋਲ ਵੱਡੀਆਂ ਕੋਠੀਆਂ ਕਿਵੇਂ ਬਣ ਗਈਆਂ, ਜਾਇਦਾਦਾਂ ਕਿਵੇਂ ਬਣ ਗਈਆਂ। ਬਈ ਜਾਖੜ ਸਾਹਿਬ ਇਹ ਜ਼ਰੂਰ ਪੁੱਛ ਲਿਓ ਸੱਤਾਧਾਰੀ ਧਿਰ ਨੂੰ ਕਿ ਵੀ ਤੁਸੀਂ ਵੀ ਹਿਸਾਬ ਦੇ ਦਿਓ ਕਿ ਵਿਦੇਸ਼ਾਂ ਤੱਕ ਵੀ, ਜੇ ਇਹਨਾਂ ਦੇ ਅਧਿਕਾਰੀਆਂ ਦੇ ਵਿਦੇਸ਼ਾਂ 'ਚ ਫਲੈਟ ਢਾਬੇ ਹੋ ਸਕਦੇ ਨੇ, ਉਹਨਾਂ ਦੇ ਲੋਕਰਾਂ 'ਚੋਂ ਫਲੈਟ ਢਾਬੇ ਡਿੱਗ ਸਕਦੇ ਨੇ
ਜੀ,
ਤਾਂ ਫਿਰ ਮੰਤਰੀਆਂ ਸੰਤਰੀਆਂ ਵਿਧਾਇਕਾਂ ਤੇ ਸੱਤਾਧਾਰੀਆਂ ਦੇ ਕਿ ਬਾਹਰਲੇ ਕਿੰਨੇ ਕਨੈਕਸ਼ਨ, ਇਹ ਵੀ ਪਤਾ ਕਰਨਾ ਲੱਗਣਾ ਚਾਹੀਦਾ ਲੋਕਾਂ ਨੂੰ, ਤੇ ਲੋਕਾਂ ਨੂੰ ਪਿਛਲੀਆਂ ਸਰਕਾਰਾਂ 'ਚ ਜਿਹਨਾਂ 'ਚ ਤੁਸੀਂ ਰਹੇ ਹੋ, ਕੈਪਟਨ ਵਾਲੀ ਸਰਕਾਰ ਸੀ ਚਾਹੇ, ਹੈ ਚਾਹੇ ਉਹ ਤੋਂ ਪਹਿਲਾਂ ਬਾਦਲਾਂ ਵਾਲੀ ਸਰਕਾਰ ਸੀ, ਅਕਾਲੀ ਬੀਜੇਪੀ ਦਾ ਰਾਜ ਸੀ, ਚਾਹੇ ਉਹਨਾਂ ਦੀ ਸਰਕਾਰਾਂ ਸਮੇਂ ਜੋ ਜੋ ਰਹੇ ਨੇ, ਉਹਨਾਂ ਦੀਆਂ ਕਿੰਨੀਆਂ ਤਰੱਕੀਆਂ ਹੋ ਗਈਆਂ, ਕਿੰਨੀਆਂ ਖੱਡਾਂ ਬਣ ਗਈਆਂ, ਕਿੰਨੇ ਮਾਈਨਿੰਗ ਦੇ ਵਿੱਚੋਂ ਆ ਗਏ, ਕਿੰਨੇ ਸ਼ਰਾਬ 'ਚੋਂ ਆ ਗਏ, ਉਹਨਾਂ ਦਾ ਵੀ ਹਿਸਾਬ ਕਿਤਾਬ ਹੋ ਜਾਣਾ ਚਾਹੀਦਾ। ਸੋ ਇਸ ਲਈ ਉਹਨਾਂ ਨੇ ਮੰਗ ਤਾਂ ਠੀਕ ਕੀਤੀ ਹੈ ਜੀ
ਜੀ,
ਤੇ ਪਰ ਉਸ ਮੰਗ 'ਤੇ ਸਰਕਾਰ ਪਹਿਰਾ ਦੇ ਲੂਗੀ, ਸਰਕਾਰ ਉਹਦੇ ਲਈ ਤਿਆਰ ਹੋਊਗੀ ਕਿ ਉੱਥੇ ਵੀ ਨਿਸ਼ਾਨਾ ਦੂਏ ਪਾਸੇ ਹੀ ਰਹਿਣਾ ਕਿ ਜਿਹੜਾ ਦੂਜਾ ਦਲ ਹੈ ਜਿਹੜਾ ਸੱਤਾ ਦੁਬਾਰਾ ਉਹਦੀ ਜਾਂਚ ਕਰਾ ਲਈਏ, ਸਮੁੱਚੇ ਵਰਤਾਰੇ ਦੀ ਜਾਂਚ ਕਰਾਉਣ ਦਾ, ਨਿਰਪੱਖ ਜਾਂਚ ਕਰਾਉਣ ਦਾ, ਕਿ ਅੱਜ ਦੇ ਸਿਆਸਤਦਾਨ ਤੇ ਤੁਸੀਂ ਯਕੀਨ ਕਰ ਸਕਦੇ ਹੋ। ਚਲੋ ਪ੍ਰਧਾਨ ਸਾਹਿਬ ਨੇ ਵੀ ਸੁਨੀਲ ਜਾਖੜ ਉਹਨਾਂ ਨੇ ਆਪਣਾ ਫਰਜ਼ ਨਿਭਾਤਾ, ਚਿੱਠੀ ਲਿਖ ਕੇ ਕੰਮ ਖਤਮ ਹੈ, ਇੱਥੇ ਚਿੱਠੀਆਂ ਦਾ ਹੀ ਦੌਰ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜਜ ਹੋਰਾਂ ਨੇ ਚਿੱਠੀਆਂ ਲਿਖੀਆਂ ਸਾਰੇ ਸੰਸਦ ਮੈਂਬਰਾਂ ਨੂੰ ਕਿ ਬਈ ਤੁਸੀਂ ਬੀਰਬਾਲ ਦਿਵਸ ਦੇ ਮਾਮਲੇ ਦੇ ਉੱਤੇ ਸਰਕਾਰ ਨੂੰ ਕਹੋ, ਕੇਂਦਰ ਸਰਕਾਰ ਨੂੰ, ਸਾਰੇ ਮੈਂਬਰ ਪਾਰਟੀ, ਖਾਸ ਕਰ ਜਿਹਨੇ ਸਿੱਖ ਮੈਂਬਰ ਪਾਰਲੀਮੈਂਟ ਨੇ, ਕਿ ਕਰੋ ਕੇਂਦਰ ਸਰਕਾਰ ਨਾਲ ਰਾਬਤਾ, ਕੇਸ ਨੂੰ ਸਾਹਿਬਜ਼ਾਦਾ ਸ਼ਹੀਦੀ ਦਿਹਾੜੇ ਵਜੋਂ ਮਨਾਓ ਜੇ ਮਨਾਉਣਾ
ਜੀ।
ਤੇ ਉੱਧਰ ਮਾਲਵਿੰਦਰ ਕੰਗ ਨੇ ਬਕਾਇਦਾ ਤੌਰ ਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਵੀ ਲਿਖਤੀ ਕਿ ਜੀ ਇਸ ਨੂੰ ਬਦਲਿਆ ਜਾਵੇ, ਇਸ ਨੂੰ ਸਾਹਿਬਜ਼ਾਦਾ ਸ਼ਹੀਦੀ ਦਿਹਾੜਾ। ਤੇ NDA ਦੀ ਅੱਜ ਬੈਠਕ ਸੀ, NDA ਦੀ ਬੈਠਕ ਵਿੱਚ ਨਰਿੰਦਰ ਮੋਦੀ ਆਪਣੇ NDA ਦੇ ਸਾਰੇ ਲੀਡਰਾਂ ਨੂੰ ਕਹਿੰਦੇ ਦੇਸ਼ ਭਰ 'ਚ ਮਨਾਓ ਬੀਰਬਾਲ ਦਿਵਸ। ਸੋ ਕੀ ਇਹ ਇਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਪ੍ਰਤੀ ਮੋਦੀ ਦੀ ਸ਼ਰਧਾ ਹੈ ਜਾਂ ਇਹ ਜਥੇਦਾਰ ਨੂੰ ਜਵਾਬ ਹੈ ਕਿ ਲਾ ਚੱਕ ਅਸੀਂ ਤਾਂ ਐਂ ਕਰਾਂਗੇ। ਸੋ ਇਹ 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 ਸਥਿਤੀ ਹੈ। ਸੋ ਚਿੱਠੀਆਂ ਨਾਲ ਮਸਲੇ ਹੱਲ ਹੋਣਗੇ ਜਾਂ ਸਿਆਸੀ ਲੜਾਈ ਲੜ ਕੇ ਮਸਲੇ ਹੱਲ ਹੋਣਗੇ? ਕੋਈ ਵੀ ਤੇਰੇ ਸਿਆਸੀ ਲੜਾਈ ਕਿਉਂ ਨਹੀਂ ਲੜ ਰਹੀ, ਸਵਾਲ ਇਹ ਹੈ। ਨਾ ਨਾ ਉਹ SGPC ਲੜੇ, ਨਾ ਉਹ ਸ਼੍ਰੋਮਣੀ ਅਕਾਲੀ ਦਲ ਲੜੇ, ਨਾ ਕਾਂਗਰਸ ਪਾਰਟੀ ਲੜੇ, ਨਾ ਸੱਤਾਧਾਰੀ ਤੇ ਕੇਂਦਰ ਨਾਲ ਲੜੇ। ਪੰਜਾਬ ਦੇ ਮੁੱਦਿਆਂ ਤੇ, ਲੋਕ ਮੁੱਦਿਆਂ ਤੇ, ਪੰਥਕ ਮੁੱਦਿਆਂ ਤੇ, ਕਿਸਾਨੀ ਮਸਲਿਆਂ ਤੇ ਕੋਈ ਲੜਾਈ ਨਹੀਂ, ਚਿੱਠੀਆਂ ਚਿੱਠੀਆਂ ਨਾਲ ਖੇਡੀ ਜਾਓ ਜੀ।
ਦੀਪਕ ਜੀ, ਇੱਕ ਜਿਹੜੀ ਅਗਲੀ ਖਬਰ ਆਪਾਂ ਡਿਸਕਸ ਕਰਨੀ ਆ, ਇਹ ਤੇ ਹੈਰਾਨੀ ਨਹੀਂ ਹੁੰਦੀ ਪਰ ਚਿੰਤਾ ਜ਼ਰੂਰ ਹੁੰਦੀ ਆ, ਕਿਉਂਕਿ ਸਾਨੂੰ ਪਤਾ ਆ ਵੀ ਪਿਛਲੇ ਸਾਲਾਂ ਦੌਰਾਨ ਹੋਇਆ ਕੀ ਆ, ਜਿਸ ਹਿਸਾਬ ਨਾਲ ਡਿਵੈਲਪਮੈਂਟ ਹੋਈ ਆ। ਇੱਕ ਮੈਨੂੰ ਸ਼ੇਰ ਚੇਤੇ ਆਉਂਦਾ, ਕਿਸ ਨੇ ਲਿਖਿਆ ਸੀ ਵੀ ਨਾ ਜਾਣੇ ਪਿਛਲੇ ਸਾਲ ਖੇਤੋਂ ਮੇਂ ਕਿਆ ਬੋਇਆ ਥਾ, ਅਬ ਜਿੱਧਰ ਵੀ ਦੇਖੋ ਇਮਾਰਤੇ ਨਜ਼ਰ ਆਤੀ ਹੈ। ਅਤੇ ਉਹ ਹੁਣ ਪੰਜਾਬ ਦੇ ਵਿੱਚ ਜਿਹੜੀ ਖੇਤੀ ਵਾਲੀ ਬਹੁਤ ਸਾਰੀ ਜ਼ਮੀਨ ਆ ਉਹਦੇ ਉੱਪਰ ਡਿਵੈਲਪਮੈਂਟ ਹੋਈ ਆ ਪਿਛਲੇ 15-20 ਸਾਲ ਦੇ ਵਿੱਚ। ਹੁਣ ਇਹਦਾ ਅਸਰ ਸਿੱਧੇ ਸਿੱਧੇ ਤੌਰ 'ਤੇ ਇਸ ਉੱਪਰ ਪੈ ਰਿਹਾ ਕਿ ਖੇਤੀ ਅਧੀਨ ਰਕਬਾ ਜਿੰਨਾ ਪੰਜਾਬ ਦੇ ਵਿੱਚ ਆ ਉਹਦੇ 'ਚ ਉਹ ਘੱਟਦਾ ਪਿਆ, ਪਰ ਜੇ ਅਸੀਂ ਗੁਆਂਢੀ ਸੂਬੇ ਹਰਿਆਣੇ 'ਚ ਵੇਖਦੇ ਹਾਂ ਉੱਥੇ ਖੇਤੀ ਦਾ ਰਕਬਾ ਵੱਧਦਾ ਪਿਆ। ਰਿਪੋਰਟ ਕੀ ਦੱਸਦੀ ਹੈ ਜੀ?
ਭਈਆ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਕਿਸਾਨੀ ਮੂਹਰੇ, ਖੇਤੀ ਮੂਹਰੇ ਵੱਡੇ ਸੰਕਟ ਦੇਸ਼ ਭਰ 'ਚ ਖੜੇ ਨੇ। ਉਹਨਾਂ 'ਚੋਂ ਪੰਜਾਬ ਇੱਕ ਇਸ ਲਈ ਵੱਡੇ ਸੰਕਟਾਂ ਦਾ ਸਾਹਮਣਾ ਕਰਦਾ ਕਿਉਂਕਿ ਪੰਜਾਬ ਦੇ ਵਿੱਚ ਖੇਤੀ ਵੱਡੇ ਪੱਧਰ 'ਤੇ ਹੁੰਦੀ ਹੈ, ਖੇਤੀ ਪ੍ਰਧਾਨ ਸੂਬਾ ਪੰਜਾਬ ਅਤੇ ਹਰਿਆਣਾ ਇੱਕੋ ਤਹਿਸੀਲ ਦੇ ਇੱਕੋ ਸੂਬਾ ਹੈ ਅਸਲ ਦੇ ਵਿੱਚ, ਤਾਂ ਚਲੋ ਹੁਣ ਲਕੀਰਾਂ ਖਿੱਚ ਕੇ ਅਸੀਂ ਦੋ ਬਣਾ ਲਏ, ਸੋ ਇੱਕੋ ਪ੍ਰਕਿਰਿਆ ਵਾਲੇ ਸੂਬੇ ਨੇ। ਹੁਣ ਇਸ ਮੌਕੇ ਜਿੱਥੇ MSP ਵਾਲਾ ਮੁੱਦਾ ਖੜਾ ਹੈ, ਨਕਲੀ ਬੀਜ ਖਾਦਾਂ ਵਾਲਾ ਮੁੱਦਾ ਖੜਾ ਹੈ, ਪਾਣੀ ਵਾਲਾ ਮਸਲਾ, ਬਿਜਲੀ ਬਿੱਲ ਵਾਲਾ ਮਸਲਾ ਖੜਾ ਹੈ, ਉੱਥੇ ਬੀਜ ਵਾਲਾ ਮਸਲਾ ਵੱਡਾ ਖੜਾ। ਬਿਜਲੀ ਤੇ ਬੀਜ ਵਾਲੇ ਬਿੱਲ ਇਸ ਵਾਰ ਦੇ ਸੈਸ਼ਨ 'ਚ ਆ ਸਕਦੇ ਨੇ
ਜੀ।
ਵੈਸੇ ਤਾਂ ਬੀਜ ਹੁਣ ਵੀ ਪੂਰੀ ਤਰ੍ਹਾਂ ਨਾਲ ਖੁੱਲ੍ਹੇ ਬਾਜ਼ਾਰ ਦੇ ਅਧੀਨ ਹੈ, ਮਤਲਬ ਅੱਗੇ ਹੁੰਦਾ ਸੀ ਕਿ ਆਪਣੀ ਕਣਕ 'ਚੋਂ ਰੱਖ ਲਓ ਵੀ ਉਹ 'ਚੋਂ ਬੀਜ ਲਾਂਗੇ, ਹੁਣ ਤਾਂ ਪ੍ਰਕਿਰਿਆ ਖਤਮ ਹੋ ਗਈ, ਹਾਈਬ੍ਰਿਡ ਸਾਰਾ ਸਿਸਟਮ ਇੰਨਾ ਹੋ ਗਿਆ ਕਿ ਬੀਜ ਸਾਨੂੰ ਬਾਜ਼ਾਰੋਂ ਖਰੀਦਣੇ ਪੈਂਦੇ ਨੇ। ਪਰ ਹੁਣ ਇਸ ਵਾਰ ਜਿਹੜਾ ਬਿੱਲ ਆ ਰਿਹਾ ਉਹ ਲਗਭਗ ਪੂਰੀ ਤਰ੍ਹਾਂ ਕੇਂਦਰੀਕਰਨ ਕਰਨ ਵਾਲਾ ਹੋਏਗਾ, ਚੰਦ ਚੁਣੀਦਾ ਧਿਰਾਂ ਕੋਲ, ਕੇਂਦਰ ਕੋਲੋਂ ਕੰਟਰੋਲ ਚਲਾ ਜਾਏਗਾ ਜਾਂ ਉਹਨਾਂ ਦੀਆਂ ਕਾਰਪੋਰੇਟ ਘਰਾਣਿਆਂ ਕੋਲ ਕੰਟਰੋਲ ਚਲਾ ਜਾਏਗਾ। ਬੀਜ ਦਾ ਜੇ ਕੰਟਰੋਲ ਉਹਨਾਂ ਕੋਲ ਚਲਾ ਗਿਆ ਤਾਂ ਵੀ ਵੱਡਾ ਸਵਾਲ ਖੜਾ। ਉਹ ਸਾਰੀਆਂ ਲੜਾਈਆਂ ਤਾਂ ਲੜ ਰਹੇ ਹਾਂ, ਪਰ ਜਿਹੜਾ ਇਹ ਪਹਿਲੂ ਹੈ, ਹੈਰਾਨ ਕੋਈ ਨਹੀਂ ਗਾ ਕਿ ਸ਼ਹਿਰਾਂ 'ਚ ਖੱਪਣ ਲੱਗ ਪਿਆ ਪੰਜਾਬ ਦਾ ਖੇਤ, ਹੈ ਨਾ, ਸ਼ਹਿਰਾਂ ਦੇ ਥੱਲੇ ਦੱਬ ਕੇ ਰਹਿ ਗਏ ਪੰਜਾਬ ਦੇ ਸੋਨਾ ਉਗਲਣ ਵਾਲੇ ਖੇਤ। ਮਤਲਬ ਉਹ ਛੋਟੇ ਹੁੰਦੇ ਉਹ ਗੀਤ ਸੁਣਦੇ ਹੁੰਦੇ ਸੀ ਨਾ, ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ ਉਗਲੇ ਹੀਰੇ ਮੋਤੀ, ਤੇ ਜਦੋਂ ਮੈਂ ਉਹ ਫਿਲਮ ਦੇ ਬਲੈਕ ਐਂਡ ਵਾਈਟ TV ਤੇ ਵੀ ਕਦੇ ਉਹ ਦ੍ਰਿਸ਼ ਦੇਖਣਾ ਤਾਂ ਮੈਨੂੰ ਲੱਗਣਾ ਮੇਰੇ ਪੰਜਾਬ ਦੇ ਖੇਤਾਂ ਦੀ ਗੱਲ ਹੁੰਦੀ ਆ, ਹੈ ਨਾ। ਤੇ ਪਰ ਅੱਜ ਉੱਥੇ ਬਿਲਕੁਲ ਤੁਸੀਂ ਦਰੁਸਤ ਫਰਮਾਇਆ ਕਿ ਹੁਣ ਉੱਥੇ ਫਲੈਟ ਉੱਗਦੇ ਨੇ, ਉੱਥੇ ਮੌਲ ਉੱਗਦੇ ਨੇ, ਹੈ ਨਾ, ਉੱਥੇ ਸਿਨੇਮਾ ਹਾਲ ਉੱਗਦੇ ਨੇ, ਉੱਥੇ ਸੜਕਾਂ ਪੁਲ ਉੱਗਦੇ ਨੇ, ਤੇ ਉੱਥੇ ਫਸਲ ਕਿੱਥੇ ਉੱਗਦੀ ਆ? ਪਰ ਹੈਰਾਨੀ ਇਸ ਗੱਲ ਦੀ ਹੋਈ ਕਿ ਸਾਡਾ ਰਕਬਾ ਘੱਟ ਰਿਹਾ, ਹਰਿਆਣੇ ਦਾ ਰਕਬਾ ਵੱਧ ਰਿਹਾ, ਜਦੋਂ ਕਿ ਹਰਿਆਣਾ ਦਿੱਲੀ ਦੇ ਨੇੜੇ ਹੈ, ਹਰਿਆਣਾ ਦੇ ਵਿੱਚ ਵੀ ਇਮਾਰਤਾਂ ਉਸਰੀਆਂ, ਬਿਲਡਿੰਗਾਂ ਉਸਰੀਆਂ, ਪਰ ਇਹਦਾ ਮਤਲਬ ਉਹਨਾਂ ਦੀ ਜਿਹੜੀ ਗੈਰ ਉਪਜਾਊ ਜ਼ਮੀਨ ਸੀ ਉਹਨਾਂ ਨੇ ਉਸ ਨੂੰ ਉਪਜਾਊ ਬਣਾ ਕੇ ਉਸ ਸਥਿਤੀ ਨੂੰ ਕੰਟਰੋਲ ਕਰ ਲਿਆ। ਕਿਉਂਕਿ ਨਹੀਂ ਤਾਂ ਇਹ ਵਿਕਾਸ ਦਾ ਨਿਯਮ ਹੈ ਕਿ ਜੇ ਤੁਸੀਂ ਕਿਸੇ ਪ੍ਰੋਜੈਕਟ ਲਈ ਜ਼ਮੀਨ ਲੈਣੀ ਹੈ ਤਾਂ ਪਹਿਲਾਂ ਉਹ ਲੈਣੀ ਹੈ ਜਿਹੜੀ ਬੰਜਰ ਜ਼ਮੀਨ ਹੈ, ਤੇ ਜੇ ਬਹੁਤ ਜ਼ਿਆਦਾ ਲੋੜ ਪੈ ਜਾਵੇ ਤੇ ਬੰਜਰ ਜ਼ਮੀਨ ਉੱਥੇ ਨਾ ਪਲਿਓ ਤਾਂ ਉਹ ਲੈਣੀ ਜਿਹੜੀ ਘੱਟ ਉਪਜਾਊ ਹੈ। ਪਰ ਇੱਥੇ ਸਾਡੀ ਕੁੱਲ ਉਪਜਾਊ ਜ਼ਮੀਨ ਨੂੰ ਹੱਥ ਪਾਇਆ ਜਾ ਰਿਹਾ। ਮੇਰੇ ਮੂਹਰੇ ਰਿਪੋਰਟ ਪਈ ਹੈ ਜਿਹੜੀ ਦਮ ਭਰਦੀ ਹੈ, ਉਹ ਕਹਿੰਦੇ ਜੀ ਪੰਜਾਬ ਦੇ ਅੰਦਰ ਪਿਛਲੇ 5 ਸਾਲਾਂ ਦੇ ਵਿੱਚ ਮਤਲਬ ਕਿ ਕਰੀਬ ਕਰੀਬ 30,000 acres ਰਕਬਾ ਘੱਟ ਗਿਆ ਖੇਤੀ ਵਾਲਾ। ਤੁਸੀਂ ਇੱਥੋਂ ਅੰਦਾਜ਼ਾ ਲਓ
ਜੀ,
ਸਾਡਾ ਜਿਹੜਾ ਪੰਜਾਬ ਦੇ ਵਿੱਚ 2019-20 ਦੇ ਵਿੱਚ ਖੇਤੀ ਹੇਠ ਰਕਬਾ ਸੀ ਉਹ 42 lakh acres ਸੀ ਵਿਜੇ ਜੀ, 42.38 lakh acres, ਤੇ ਜਿਹੜਾ ਅੱਜ ਦੀ ਤਰੀਕ ਦੇ ਜਦੋਂ ਮੈਂ ਦੇਖਦਾ ਤਾਂ 42.26 lakh acres ਰਹਿ ਗਿਆ, ਮਤਲਬ 38 ਤੋਂ ਘੱਟ ਕੇ 26 ਤੇ ਆ ਗਿਆ ਉਹ। ਤੇ ਇਹਨੂੰ ਜੇ ਤੁਸੀਂ ਏਕੜਾਂ 'ਚ ਦੇਖੋ ਤਾਂ ਲਗਭਗ 30,000 acres ਬਣਦਾ
ਜੀ।
ਦੂਏ ਪਾਸੇ ਹਰਿਆਣਾ ਦਾ ਜਿਹੜਾ 2019-20 'ਚ ਰਕਬਾ ਸੀ 37.94 lakh acres ਸੀ, ਮਤਲਬ ਲਗਭਗ 38 lakh acres ਸੀ, ਤੇ ਜਿਹੜਾ ਵੱਧ ਕੇ ਹੁਣ 2023-24 ਦੇ ਹਵਾਲੇ ਨਾਲ 38.53 lakh acres, ਮਤਲਬ 37.94 ਤੋਂ 38.53 ਉਹ ਵੱਧ ਗਿਆ
ਜੀ।
ਮਤਲਬ ਏਕੜਾਂ ਦੇ ਵਿੱਚ 1,47,500 acres ਦੇ ਕਰੀਬ ਵੱਧ ਗਿਆ। ਸੋ ਹਰਿਆਣਾ ਦੇ ਵਿੱਚ 1.5 lakh acres ਵੱਧ ਗਿਆ, ਸਾਡਾ 30,000 ਏਕੜ ਘੱਟ ਗਿਆ। ਇਹ ਸਵਾਲ ਖੜਾ ਜੀ ਫਿਰ, ਮਤਲਬ ਕਿ ਉਹਦਾ ਕਾਰਨ, ਉਹਦਾ ਕਾਰਨ ਕਹਿੰਦੇ ਜੀ ਜਿਹੜਾ ਤੁਸੀਂ ਕਹਿ ਰਹੇ ਹੋ, ਖਾਸ ਕਰਕੇ ਮੋਹਾਲੀ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ, ਪਟਿਆਲਾ, ਇਹ ਸ਼ਹਿਰਾਂ ਦਾ ਜਿਵੇਂ ਕਲੋਨੀਆਂ ਦਾ ਵਿਕਾਸ ਹੋਇਆ, ਫਲੈਟਾਂ ਦਾ ਵਿਕਾਸ ਹੋਇਆ, ਬਾਜ਼ਾਰਾਂ ਮੌਲ ਦਾ ਵਿਕਾਸ ਹੋਇਆ, ਤੇ ਫਿਰ ਭਾਰਤਮਾਲਾ ਪ੍ਰੋਜੈਕਟ ਤਹਿਤ ਜ਼ਮੀਨਾਂ ਜਿਹੜੀਆਂ ਹਥਿਆਈਆਂ ਗਈਆਂ ਤੇ ਉਹਦੇ ਆਲੇ ਦੁਆਲੇ ਤੈਅ ਕਰ ਲਿਆ ਬਾਜ਼ਾਰ ਉਸਾਰਨੇ ਉਸਾਰਨੇ ਨੇ, ਹਰ 10 ਕਿਲੋਮੀਟਰ ਤੇ ਮੌਲ ਆਉਣਾ ਹੀ ਆਉਣਾ ਹੈ, ਤੇ ਉਹ ਸਾਰੀਆਂ ਪ੍ਰਕਿਰਿਆਵਾਂ ਨੇ ਸਾਨੂੰ ਇੱਥੇ ਲਿਆ ਕੇ ਖੜਾ ਕਰ ਦਿੱਤਾ। ਮਤਲਬ ਹਰ ਹਿੱਲੇ ਖੇਤੀ ਵਾਲੀ ਜ਼ਮੀਨ ਸਾਡੇ ਥੱਲਿਓਂ ਖਿਸਕ ਰਹੀ ਆ, ਫਿਰ ਕੀ ਅਸੀਂ ਖੇਤੀ ਪ੍ਰਧਾਨ ਸੂਬਾ ਰਹਾਂਗੇ? ਤੇ ਉਹ ਤੋਂ ਵੀ ਹੈਰਾਨੀ ਇਹ ਆ ਕਿ ਹਰਿਆਣਾ ਚ ਰਕਬਾ ਵੱਧ ਰਿਹਾ, ਸਾਡਾ ਘੱਟ ਰਿਹਾ, ਇਹ ਕਮਾਲ ਦਾ ਜੀ ਫਿਰ।
ਐਂਡ ਇਹਦੇ ਵਿੱਚ ਇੱਕ ਗੱਲ ਹੋਰ ਧਿਆਨ ਦੇਣੀ ਬਣਦੀ ਦੀਪਕ ਜੀ, ਪੰਜਾਬ ਦਾ ਜਿਹੜਾ ਕੁੱਲ ਰਕਬਾ ਜੇ ਹਰਿਆਣੇ ਨਾਲ ਕੰਪੇਅਰ ਕਰੀਏ ਤੇ 50,362 ਸਕੁਏਅਰ ਕਿਲੋਮੀਟਰ ਆ, ਹਰਿਆਣੇ ਦਾ ਟੋਟਲ ਜਿਹੜਾ ਏਰੀਆ ਹੈ ਉਹ 44,212 ਸਕੁਏਅਰ ਕਿਲੋਮੀਟਰ ਆ। ਸੋ ਘੱਟ ਜ਼ਮੀਨ ਉਹਨਾਂ ਕੋਲ, ਟੋਟਲ ਜ਼ਮੀਨ ਵੀ ਘੱਟ ਆ ਪਰ ਉਹਦੇ ਬਾਵਜੂਦ ਖੇਤੀ ਅਧੀਨ ਜ਼ਮੀਨ ਜ਼ਿਆਦਾ, ਇੱਥੇ ਜ਼ਿਆਦਾ ਜ਼ਮੀਨ ਹੋਣ ਦੇ ਬਾਵਜੂਦ ਖੇਤੀ ਅਧੀਨ ਜ਼ਮੀਨ ਘੱਟਦੀ ਪਈ ਆ,
ਘੱਟਦੀ ਆ ਰਹੀ ਆ।
ਦੀਪਕ ਜੀ, ਚੋਣ ਸੁਧਾਰ ਤੋਂ ਕੀ ਸਰਕਾਰ ਭੱਜ ਰਹੀ ਹੈ ਹੁਣ?
ਵਿਜੇ ਜੀ, ਅੱਜ ਉਹ ਦਿਨ ਸੀਗਾ ਜਿਸ ਦਿਨ ਭਾਰਤ ਦੀ ਸੰਸਦ ਦੇ ਵਿੱਚ SIR ਦੇ ਉੱਤੇ, ਵੋਟ ਚੋਰੀ ਦੇ ਉੱਤੇ, ਵੋਟ ਸੁਧਾਈ ਦੇ ਉੱਤੇ ਚਰਚਾ ਹੋਣੀ ਸੀ। ਪਹਿਲਾਂ ਤਾਂ ਪਿਛਲੀਆਂ ਜਦੋਂ ਮਾਨਸੂਨ ਸੈਸ਼ਨ ਸੀ, ਉਸ ਸੈਸ਼ਨ ਦੇ ਦੌਰਾਨ ਵੀ ਵਿਰੋਧੀ ਧਿਰ ਨੇ ਮੁੱਦਾ ਚੁੱਕਿਆ ਸੀਗਾ ਕਿ ਇਹਦੇ 'ਤੇ ਬਹਿਸ ਕੀਤੀ ਜਾਵੇ, ਇਹਦੇ 'ਤੇ ਚਰਚਾ ਕਰਾਈ ਜਾਵੇ
ਜੀ,
ਪਰ ਕਿਤੇ ਨਾ ਕਿਤੇ ਸੱਤਾਧਾਰੀ ਧਿਰ ਉੱਤੋਂ ਭਗੌੜੀ ਹੋ ਰਹੀ ਸੀ, ਤੇ ਪਰ ਆਖਰ ਵਿਰੋਧੀ ਧਿਰ ਦੇ ਦਬਾਅ ਹੇਠ ਇਸ ਵਾਰ ਤਿਆਰ ਹੋਈ। ਹੁਣ ਅੱਜ ਜਿਹੜੀ ਚਰਚਾ ਸੀ, ਮੈਂ ਉਹਨੂੰ ਸੁਣ ਰਿਹਾ ਸੀਗਾ ਕਿ ਸੱਤਾਧਾਰੀ ਧਿਰ ਵੱਲੋਂ ਵੀ ਕੁਝ ਨੇ ਸਵਾਲ ਜਵਾਬ ਕੀਤੇ, ਇੱਧਰੋਂ ਮਨੀਸ਼ ਤਿਵਾੜੀ ਨੇ ਉਸ ਚਰਚਾ ਦੇ ਵਿੱਚ ਹਿੱਸਾ ਲਿਆ, ਪੱਛਮੀ ਬੰਗਾਲ ਨਾਲ ਸੰਬੰਧਿਤ ਕੁਝ TMC ਦੇ ਸੰਸਦ ਮੈਂਬਰਾਂ ਨੇ ਵੀ ਗੱਲ ਰੱਖੀ, ਅਖਿਲੇਸ਼ ਯਾਦਵ ਵੀ ਬੋਲੇ, ਰਾਹੁਲ ਗਾਂਧੀ ਨੇ ਇਸ ਮੁੱਦੇ ਤੇ ਆਪਣੀ ਮੁੱਖ ਤੌਰ ਤੇ ਤਕਰੀਰ ਰੱਖੀ। ਸੋ 25-28 ਮਿੰਟ ਦਾ ਉਹਨਾਂ ਦਾ ਭਾਸ਼ਣ, ਉਹਦੇ ਵਿੱਚ ਕਈ ਸਵਾਲ ਖੜੇ ਹੋਏ
ਜੀ।
ਸਭ ਤੋਂ ਪ੍ਰਮੁੱਖ ਤੌਰ ਦੇ ਉੱਤੇ ਜੇ ਸਮਝਣਾ ਹੋਵੇ ਤਾਂ ਇਹ ਸਵਾਗਤਯੋਗ ਕਦਮ ਹੈ ਕਿ ਘੱਟੋ ਘੱਟ ਸਰਕਾਰ ਨੇ ਚੋਣ ਸੁਧਾਈ ਨੂੰ ਜਾਂ ਚੋਣ ਮੁੱਦੇ ਨੂੰ ਜਾਂ ਚੋਣਾਂ ਦੇ ਲੈਵਲ ਤੇ ਚੋਣ ਕਮਿਸ਼ਨ ਤੇ ਖੜੇ ਸਵਾਲਾਂ ਨੂੰ ਲੈ ਕੇ ਚਰਚਾ ਤਾਂ ਕਰਾਈ, ਪਰ ਜੇ ਚਰਚਾ ਕਰਾ ਕੇ ਹੀ ਮਾਮਲਾ ਬੰਦ ਕਰ ਦੇਣਾ ਫਿਰ ਇਹਦਾ ਕੋਈ ਫਾਇਦਾ ਨਹੀਂ, ਫਿਰ ਤਾਂ ਇਹ ਸਮਾਂ ਤੇ ਪੈਸਾ ਬਰਬਾਦੀ ਹੈ ਸੰਸਦ ਦੀ ਤੇ ਲੋਕਾਂ ਦੀ। ਜੇ ਤੁਸੀਂ ਇਹਦੇ ਉੱਤੇ ਕੋਈ ਸੁਧਾਰ ਕਰਨ ਵੱਲ ਵਧੋਗੇ ਫਿਰ ਸਵਾਲ ਹੈ, ਕਿਉਂਕਿ ਜਿਹੜੇ ਅਹਿਮ ਸਵਾਲ ਉੱਠੇ
ਜੀ
ਉਹਦੇ ਵਿੱਚੋਂ ਵੱਡਾ ਸਵਾਲ ਸੀ ਕਿ ਲਗਭਗ ਪੂਰੀ ਤਰ੍ਹਾਂ ਤੁਸੀਂ ਇਹਨੂੰ ਕੰਟਰੋਲ ਕਰ ਲਿਆ, ਕਿਉਂਕਿ ਚੋਣ ਕਮਿਸ਼ਨ ਦੇ ਵਿੱਚ ਚੋਣ ਕਮਿਸ਼ਨ ਦੀ ਨਿਯੁਕਤੀ ਲਈ ਕਿਸੇ ਸਮੇਂ CGA ਮਤਲਬ ਜਿਹੜੇ ਸਾਡੇ ਮੁਖੀ ਨੇ ਚੀਫ ਜਸਟਿਸ ਨੇ, ਉਹਨਾਂ ਦੀ ਹਾਜ਼ਰੀ ਦੇ ਵਿੱਚ ਇੱਕ ਵਿਰੋਧੀ ਧਿਰ ਦਾ ਲੀਡਰ, ਇੱਕ ਪ੍ਰਧਾਨ ਮੰਤਰੀ, ਇੱਕ CGA ਤੇ ਉਹ ਹਾਜ਼ਰ ਹੁੰਦੇ ਸੀ, ਚੀਫ ਜਸਟਿਸ ਆਫ ਇੰਡੀਆ
ਜੀ,
ਤੇ ਫਿਰ ਉਹ ਤਿੰਨਾਂ ਦੇ ਵਿੱਚੋਂ ਜਿਹੜੇ ਦੋ ਇੱਕ ਪਾਸੇ ਸਹਿਮਤ ਹੁੰਦੇ ਸੀ ਉਹ ਵਿਅਕਤੀ ਬਣ ਜਾਂਦਾ ਸੀ, ਅਜਿਹੇ 'ਚ ਕੋਈ ਸ਼ੰਕਾ ਨਹੀਂ ਰਹਿੰਦੀ ਸੀ। ਹੁਣ ਇਹਨਾਂ ਨੇ ਚੀਫ ਜਸਟਿਸ ਦੀ ਛੁੱਟੀ ਕਰਤੀ ਕਿ ਚੋਣ ਕਮਿਸ਼ਨ ਦੀ ਨਿਯੁਕਤੀ ਲਈ ਚੀਫ ਜਸਟਿਸ ਦੀ ਲੋੜ ਹੀ ਨਹੀਂ
ਜੀ,
ਇੱਕ ਵਿਰੋਧੀ ਧਿਰ ਦਾ ਲੀਡਰ ਹੋਊਗਾ, ਇੱਕ ਪ੍ਰਧਾਨ ਮੰਤਰੀ ਹੋਊਗਾ ਤੇ ਇੱਕ ਪ੍ਰਧਾਨ ਮੰਤਰੀ ਨੂੰ ਨਾਮਜ਼ਦ ਕੀਤਾ ਹੋਇਆ ਕੋਈ ਮੰਤਰੀ ਹੋਊਗਾ। ਤਾਂ ਫਿਰ ਜੇ ਦੋ ਵਿਅਕਤੀ ਇੱਕ ਧਿਰ ਦੇ ਹੀ ਨੇ ਫਿਰ ਦੂਜੀ ਧਿਰ ਦੀ ਸੁਣੀ ਹੋ ਨਹੀਂ ਜਾਣੀ। ਉਹ ਇਹ ਰਾਹੁਲ ਗਾਂਧੀ ਇਸ ਗੱਲ ਤੇ ਅੱਜ ਰੌਲਾ ਪਾ ਰਹੇ ਸੀਗੇ ਵੀ ਏਦਾਂ ਕੀ ਹੁੰਦਾ। ਚਲੋ, ਇਹ ਸਭ ਦੇ ਦਰਮਿਆਨ ਦੋ ਤਿੰਨ ਗੱਲਾਂ ਜਿਹੜੀਆਂ ਉਹਨਾਂ ਨੇ ਰੱਖੀਆਂ, ਇੱਕ ਤਾਂ ਉਹ ਕਹਿੰਦੇ ਵੀ EVM ਦੇਖਣ ਦਾ ਹਵਾਲਾ ਜ਼ਰੂਰ ਹੋਵੇ, ਕਹਿੰਦੇ ਮਸ਼ੀਨ ਰੀਡੇਬਲ ਵੋਟਰ ਲਿਸਟ ਹੈ ਜਿਹੜੀ ਮਤਲਬ ਵੋਟਰ ਲਿਸਟ ਬਕਾਇਦਾ ਪੜ੍ਹਨ ਯੋਗ ਹੋਵੇ, ਉਹ ਘੱਟੋ ਘੱਟ ਰਾਜਨੀਤਿਕ ਦਲਾਂ ਨੂੰ ਚੋਣਾਂ ਤੋਂ 1 ਮਹੀਨੇ ਪਹਿਲਾਂ ਉਪਲਬਧ ਹੋਣੀ ਚਾਹੀਦੀ ਹੈ। ਇਹਦਾ ਮਤਲਬ ਉਹ ਨਹੀਂ ਉਪਲਬਧ ਕਰਾਈ ਗਈ, ਇਸ ਲਈ ਵੱਡਾ ਸਵਾਲ ਹੈ। ਦੂਸਰਾ ਕਹਿੰਦੇ CCTV ਫੁਟੇਜ ਜਿਹੜੀ ਡਿਲੀਟ ਕਰ ਦਿੱਤੀ ਜਾਂਦੀ ਹੈ ਉਹਦਾ ਕੋਈ ਨਿਯਮ ਬਣਾਇਆ ਜਾਵੇ। ਆਹ ਲੋਕ ਸਭਾ ਚੋਣਾਂ ਤੋਂ ਬਾਅਦ ਮੁੱਦਾ ਬਣਿਆ, 45 ਦਿਨਾਂ ਬਾਅਦ ਹੀ ਡਿਲੀਟ ਕਰਤੀ ਜੀ ਕਹਿੰਦੇ ਸਾਰੀ, ਕਿ ਇੰਨਾ ਸੰਵੇਦਨਸ਼ੀਲ ਮਾਮਲਾ ਉਹਨੂੰ ਕਿਉਂ ਡਿਲੀਟ ਕੀਤਾ ਗਿਆ। ਤੀਸਰਾ ਉਹ ਕਹਿੰਦੇ ਚੋਣਾਂ ਤੋਂ ਬਾਅਦ EVM ਦੇਖਣ ਦੇ ਲਈ ਦਿੱਤੀ ਜਾਵੇ, ਵੋਟ ਚੋਰੀ ਤੋਂ ਵੱਡਾ ਕੋਈ ਐਂਟੀ ਨੈਸ਼ਨਲ ਕੰਮ ਹੀ ਨਹੀਂ ਹੈਗਾ, ਸਰਕਾਰ ਚੋਣ ਸੁਧਾਰ ਚਾਹੁੰਦੀ ਹੋਣੀ। ਇਹ ਤਿੰਨ ਸਵਾਲ ਜਿਹੜੇ ਖੜੇ ਹੋਏ ਉੱਥੇ ਹੀ ਤਿੰਨ ਸਵਾਲ ਵੀ ਪੁੱਛੇ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਨੇ। ਉਹ ਕਹਿੰਦੇ ਜੀ ਚੋਣ ਕਮਿਸ਼ਨ ਨਿਯੁਕਤੀ 'ਚ CGI ਮਤਲਬ ਚੀਫ ਜਸਟਿਸ ਆਫ ਇੰਡੀਆ ਨੂੰ ਕਿਉਂ ਹਟਾਇਆ, ਇਹਦਾ ਜਵਾਬ ਜ਼ਰੂਰ ਦਿਓ। December 2023 ਦੇ ਵਿੱਚ ਵਿਜੇ ਜੀ ਇਹਨਾਂ ਨੇ ਕਾਨੂੰਨ ਬਦਲਿਆ ਕਿ ਜੀ ਚੋਣ ਕਮਿਸ਼ਨ ਨੂੰ ਕੋਈ ਵੀ ਸਜ਼ਾ ਨਹੀਂ ਹੋ ਸਕਦੀ, ਉਸ ਨੂੰ ਕਿਸੇ ਵੀ ਕਟਹਿਰੇ 'ਚ ਖੜਾ ਨਹੀਂ ਕੀਤਾ ਜਾ ਸਕਦਾ, ਉਸ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ। ਮਤਲਬ ਉਹ ਰੱਬ ਹੋ ਗਿਆ ਜਾਂ ਰੱਬ ਤੋਂ ਵੀ ਉੱਪਰ ਹੋ ਗਿਆ? ਮਤਲਬ ਚੋਣ ਕਮਿਸ਼ਨ ਨੂੰ ਤੁਸੀਂ ਕਾਨੂੰਨ ਦੇ ਦਾਇਰੇ 'ਚ ਕਿਉਂ ਨਹੀਂ ਰੱਖ ਸਕਦੇ? ਸਵਾਲ ਤਾਂ ਇਹ ਹੈ
ਜੀ।
ਆਪਾਂ ਨਹੀਂ ਕਹਿੰਦੇ ਕਿ ਮੈਂ ਮੰਨ ਲਈਏ ਕਿ ਤੁਸੀਂ ਇਸ ਨਿਯਮ ਨੂੰ ਇਸ ਲਈ ਬਣਾ ਰਹੇ ਹੋ ਕਿ ਉਹ ਸੱਤਾਧਾਰੀ ਧਿਰ ਦੇ ਪੱਖ 'ਚ ਰਹੂਗਾ, ਜੇ ਕੱਲ੍ਹ ਨੂੰ ਵਿਰੋਧੀ ਧਿਰ ਦੇ ਪੱਖ 'ਚ ਵੀ ਚਲਾ ਜਾਵੇ ਫਿਰ ਤੁਸੀਂ ਕੀ ਕਰ ਲਓਗੇ
ਜੀ?
ਕੱਲ੍ਹ ਨੂੰ ਉਹਦੇ ਲਈ ਜਦੋਂ ਸਜ਼ਾ ਹੀ ਤੈਅ ਨਹੀਂ ਕੋਈ, ਫਿਰ ਤਾਂ ਉਹ ਕਿਸੇ ਨਾਲ ਵੀ ਸੌਦਾ ਕਰ ਸਕਦਾ, ਉਹ ਆਪ ਹੀ ਕਿਸੇ ਨਾਲ ਵਿਕ ਜਾਵੇ, ਕਿਸੇ ਧਿਰ ਨਾਲ ਖੜ ਜਾਵੇ, ਇਹਦੇ ਇਹਦਾ ਕੀ ਪਹਿਲੂ ਆ? ਇਸ ਦੇ ਉੱਤੇ ਵੱਡਾ ਬਹਿਸ ਹੋਈ, ਵੱਡੀ ਚਰਚਾ ਹੋਈ, ਤੇ ਚੋਣਾਂ ਦੇ 45 ਦਿਨਾਂ ਬਾਅਦ ਸੀਸੀਟੀਵੀ ਫੁਟੇਜ ਕਿਉਂ ਡਿਲੀਟ ਕੀਤੀ ਜਾਂਦੀ ਹੈ, ਇਹਦੇ ਉੱਤੇ ਵੀ ਸਵਾਲ ਹੋਏ। ਸੋ ਕੁੱਲ ਮਿਲਾ ਕੇ ਵੱਡਾ ਸਵਾਲ ਸੀਗਾ, ਵਿਰੋਧੀ ਧਿਰ ਤੇ ਹਮਲਾ ਕਰਦਿਆਂ ਹੋਇਆਂ, ਮਤਲਬ ਵਿਰੋਧੀ ਧਿਰ ਨੇ ਸੱਤਾਧਾਰ ਤੇ ਹਮਲਾ ਕਰਦਿਆਂ ਕਿਹਾ ਕਿ RSS ਤੇ BJP ਦੇਸ਼ ਦੀਆਂ ਸੰਸਥਾਵਾਂ ਨੂੰ ਕੰਟਰੋਲ ਕਰ ਰਹੀ ਆ, ਤੇ ਇਹਦੇ ਵਿੱਚ ED, CBI, IB, ਇਨਕਮ ਟੈਕਸ, ਹੈ ਚੋਣ ਕਮਿਸ਼ਨ, ਇਹ ਸਾਰੇ ਡਿਪਾਰਟਮੈਂਟ ਸ਼ਾਮਲ ਨੇ। ਸੱਤਾਧਾਰੀ ਧਿਰ ਨੇ ਕਿਹਾ ਕਿ ਇਹ ਵੋਟ ਚੋਰੀ ਦਾ ਬੇਬੁਨਿਆਦ ਮੁੱਦਾ
ਜੀ।
ਵੋਟ ਚੋਰੀ ਤਾਂ ਨਹਿਰੂ ਸਮੇਂ ਹੁੰਦੀ ਸੀ, ਵੋਟ ਚੋਰੀ ਤਾਂ ਇੰਦਰਾ ਸਮੇਂ ਹੁੰਦੀ ਸੀ। ਮੈਂ ਕਹਿੰਦਾ ਜੀ, ਜੇ ਇਹ ਗਲਤੀ ਇੰਦਰਾ ਤੇ ਨਹਿਰੂ ਸਮੇਂ ਹੁੰਦੀ ਸੀ ਤਾਂ ਤੁਸੀਂ ਸੁਧਾਰ ਲਓ, ਤੇ ਤੁਸੀਂ ਇਹ ਗਲਤੀ ਕਿਉਂ ਕਰਨ ਜਾ ਰਹੇ ਹੋ? ਜਿਵੇਂ ਪੰਜਾਬ ਵਾਲਿਆਂ ਨੂੰ ਹੁਣ ਕਹੋ ਨਾ, ਪੰਜਾਬ ਸਰਕਾਰ ਵਾਲੇ ਧਿਰ ਨੂੰ, ਤਾਂ ਉਹ ਕਹਿੰਦੇ ਜੀ ਪਹਿਲੇ ਤਾਂ ਇਹੀ ਕਰਦੇ ਸੀ। ਬਈ ਜੇ ਪਹਿਲੇ ਕਰਦੇ ਸੀ ਤਾਂ ਹੀ ਤਾਂ ਤੁਹਾਨੂੰ ਲਿਆਉਂਦੇ ਸੀ ਕਿ ਤੁਸੀਂ ਇਹ ਨਹੀਂ ਕਰੋਗੇ। ਉਸੇ ਤਰ੍ਹਾਂ ਜੇ ਇੰਦਰਾ ਨਹਿਰੂ ਵੋਟ ਚੋਰੀ ਕਰਦੇ ਸੀ ਫਿਰ ਤੁਸੀਂ ਕਿਉਂ ਕਰੋਗੇ? ਇਹਦਾ ਮਤਲਬ ਜਸਟੀਫਾਈ ਕਰ ਰਹੇ ਹੋ, ਤੇ ਇਹ ਸਵਾਲ ਖੜਾ
ਜੀ।
ਚਲੋ ਅੱਜ ਚਰਚਾ ਹੋਈ ਹੈ, ਉਮੀਦ ਕਰਦੇ ਹਾਂ ਕਿ ਇਹਦੇ ਵਿੱਚੋਂ ਸੁਧਾਰ ਦਾ ਵੀ ਕੁਛ ਪਹਿਲੂ ਨਿਕਲੇ, ਪਰ ਇਹ ਜੇ ਮਹਿਜ ਬਹਿਸ ਰਹੇਗੀ ਫਿਰ ਇਹ ਬਹੁਤ ਖਤਰਨਾਕ ਹੈ। ਲੋਕਤੰਤਰਕ ਤੌਰ ਦੇ ਉੱਤੇ ਇਹ ਕਮਜ਼ੋਰ ਕਰਨ ਵਾਲਾ ਪਹਿਲੂ ਹੈ, ਜੇ ਚੋਣ ਕਮਿਸ਼ਨ ਨੂੰ ਤੁਸੀਂ ਕਿਸੇ ਜਾਂਚ ਦੇ ਦਾਇਰੇ 'ਚੋਂ ਵੀ ਬਾਹਰ ਰੱਖਦੇ ਹੋ, ਤੇ ਚੋਣਾਂ ਦੀ ਫੁਟੇਜ ਵੀ ਡਿਲੀਟ ਕਰਦੇ ਹੋ, ਤੇ ਚੋਣ ਕਮਿਸ਼ਨ ਦੀ ਨਿਯੁਕਤੀ ਦੇ ਵਿੱਚ ਵੀ ਸਿਰਫ ਸੱਤਾ ਧਿਰ ਦਾ ਹੀ ਪਲੜਾ ਭਾਰੀ ਰੱਖਦੇ ਹੋ, ਫਿਰ ਸ਼ੰਕੇ ਤਾਂ ਪੈਦਾ ਹੋਣਗੇ ਨਾ ਜੀ ਕਿ ਵੋਟ ਚੋਰੀ ਹੁੰਦੀ ਹੈ
ਜੀ। ਦੀਪਕ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ। ਪੰਜਾਬ 'ਚ ਦੱਸਿਓ ਮੌਸਮ ਕਿਹੋ ਜਿਹਾ ਅੱਜ ਕੱਲ੍ਹ?
ਮੌਸਮ ਫਿਲਹਾਲ ਡਬਲ ਖੇਡਦਾ ਜੀ ਸਰਕਾਰ ਵਾਂਗ, ਮਤਲਬ ਦਿਨ ਦੇ ਵਿੱਚ ਖਾਸੀ ਗਰਮੀ ਜੀ ਮਹਿਸੂਸ ਹੁੰਦੀ ਹੈ, ਸਵੇਰੇ ਸ਼ਾਮ ਖਾਸੀ ਠੰਡ ਹੋ ਜਾਂਦੀ ਹੈ
ਜੀ। ਦੀਪਕ ਜੀ
ਫਿਲਹਾਲ ਸਾਫ਼ ਆ ਰਹੇ, ਉਵੇਂ ਉਨੀ ਧੁੰਦ ਜਾਂ ਉਹ ਨਹੀਂ ਪੈਣਾ ਸ਼ੁਰੂ ਹੋਈ, ਪਰ ਕੁਝ ਖੇਤਰਾਂ ਦੇ ਵਿੱਚ ਜਿਹੜੇ ਖੁੱਲੇ ਜ਼ਿਆਦਾ ਖੇਤਰ ਨੇ ਉੱਥੇ ਠੰਡ ਵੱਧ ਹੈ ਜੀ
ਜੀ। ਦੀਪਕ ਜੀ ਸਮਾਂ ਦੇਣ ਲਈ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।
ਸ਼ੁਕਰੀਆ, ਸਤਿ ਸ਼੍ਰੀ ਅਕਾਲ।